20 ਕਰੋੜ ਰੁਪਈਆ ਨਗਦੀ ਉਸ ਵੇਲੇ ਦੇ ਬਾਦਸ਼ਾਹ ਕੋਲੋਂ ਇਹਨੇ ਲਿਆ ਔਰ ਬਹੁਤ ਸਾਰਾ ਖਜ਼ਾਨਾ ਲੁੱਟ ਕੇ ਜਦੋਂ ਇਹ ਵਾਪਸ ਕਾਬਲ ਨੂੰ ਮੁੜਿਆ ਤੇ ਪੰਜਾਬ ਦੇ ਇਲਾਕੇ ਚ ਲੰਘਣ ਲੱਗਾ ਤੇ ਸਿੰਘਾਂ ਦੇ ਕਰੜੇ ਹੱਥ ਵੇਖੇ। ਖਾਲਸੇ ਨੇ ਆਖਿਆ, ਖਾਲਸਾ ਜੀ, ਅਕਾਲ ਪੁਰਖ ਦੇ ਖਜ਼ਾਨਾ ਆਪਣੇ ਵਾਸਤੇ ਭੇਜਿਆ, ਲੁੱਟ ਲਓ ਜਿੰਨਾ ਲੁੱਟਿਆ ਜਾਂਦਾ। ਬਹੁਤ ਸਾਰਾ ਖਜ਼ਾਨਾ ਸਿੰਘਾਂ ਨੇ ਇਹਨਾਂ ਦੇ ਕੋਲੋਂ ਲੁੱਟ ਮਾਰ ਕਰਕੇ ਆਪਣੇ ਅਖਤਿਆਰ ਕੀਤਾ। ਨਾਦਰ ਸ਼ਾਹ ਬੜਾ ਦੁਖੀ ਹੋਇਆ, ਪਰੇਸ਼ਾਨ ਹੋਇਆ, ਜਦੋਂ ਇਹਦੀ ਨੱਕ ਦਮ ਕਰ ਦਿੱਤਾ ਸਿੰਘਾਂ ਨੇ ਰਸਤੇ ਵਿਚ ਤੇ ਲਾਹੌਰ ਪਹੁੰਚੇ। ਲਾਹੌਰ ਉਸ ਵੇਲੇ ਜ਼ਕਰੀਆ ਖਾਨ ਨਵਾਬ ਸੀ, ਉਹਨੂੰ ਪੁੱਛਦਾ ਵੀ ਇਹ ਕੌਣ ਨੇ ਜਿਨ੍ਹਾਂ ਨੇ ਰਸਤੇ ਚ ਮੈਨੂੰ ਤੰਗ ਕੀਤਾ, ਇਹਨਾਂ ਦਾ ਦੇਸ਼ ਕਿਤੇ ਆ, ਦੱਸ, ਮੈਂ ਇਹਨਾਂ ਦੇ ਦੇਸ਼ ਦੀ ਸਵਾਹ ਉਡਾ ਕੇ ਰੱਖ ਦਿਆਂਗਾ। ਜ਼ਕਰੀਆ ਕਹਿੰਦਾ, ਨਾਦਰ ਸ਼ਾਹ ਤੂੰ ਕੀ ਸੋਚਦਾ, ਅਸੀਂ ਇਹਨਾਂ ਦਾ ਕੋਈ ਬੰਦੋਬਸਤ ਨਹੀਂ ਕੀਤਾ, ਇਹਨਾਂ ਦਾ ਕੋਈ ਦੇਸ਼ ਨਹੀਂ, ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਹੀ ਸੌਂ ਲੈਂਦੇ ਨੇ, ਚਲਦਿਆਂ ਖਾ ਲੈਂਦੇ ਨੇ, ਜੰਗਲਾਂ ਦੀਆਂ ਝੱਲਾਂ ਵਿਚ ਰਹਿੰਦੇ ਨੇ, ਹਾੜ੍ਹ ਦੇ ਮਹੀਨੇ ਚ ਸਾਰਾ ਦਿਨ ਪਾਣੀ ਨਹੀਂ ਪੀਂਦੇ, ਪੋਹ ਤੇ ਮਾਂਹ ਦੀਆਂ ਸਰਦ ਰਾਤਾਂ ਦੇ ਵਿਚ ਕਦੇ ਆਪਣੇ ਕੋਲ ਅੱਗ ਨਹੀਂ ਰੱਖਦੇ ਤੇ ਅੱਗ ਦੇ ਵਿਚ ਸੇਕ ਨਹੀਂ ਲੈਂਦੇ, ਇਹਨਾਂ ਨੂੰ ਮਾਰਦਿਆਂ ਮਾਰਦਿਆਂ ਅਸੀਂ ਥੱਕ ਗਏ ਪਰ ਇਹ ਨਹੀਂ ਮੁੱਕੇ। ਜਦੋਂ ਗੁਰੂ ਪੰਥ ਬਾਰੇ ਨਾਦਰ ਸ਼ਾਹ ਨੂੰ ਜ਼ਕਰੀਆ ਨੇ ਸਾਰੀ ਵਾਰਤਾਲਾਪ ਸੁਣਾਈ ਤੇ ਦੱਸੀ, ਸੁਣ ਕੇ ਨਾਦਰ ਸ਼ਾਹ ਦੇ ਮੂੰਹ ਤੋਂ ਆਪ ਮੁਹਾਰੇ ਗੱਲ ਨਿਕਲੀ, ਕਹਿਣ ਲੱਗਾ, ਜੇ ਸਿੰਘ ਏਦਾਂ ਦੇ ਨੇ ਤੇ ਫਿਰ ਉਹ ਸਮਾਂ ਦੂਰ ਨਹੀਂ ਜਦੋਂ ਇਹ ਪੰਜਾਬ ਦੇ ਰਾਜੇ ਹੋਣਗੇ, ਇਹ ਬਾਦਸ਼ਾਹ ਹੋਣਗੇ, ਇਹਨਾਂ ਨੂੰ ਰਾਜ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਨਾਦਰ ਇਹ ਗੱਲ ਕਹਿ ਕੇ ਕਾਬਲ ਨੂੰ ਵਾਪਸ ਤੁਰ ਪਿਆ, ਪਰ ਜ਼ਕਰੀਆ ਨੂੰ ਇਹ ਗੱਲ ਸੁਣ ਕੇ ਚਿੱਪ ਚੜ ਗਈ। ਉਹਨੇ ਆਖਿਆ, ਹੁਣ ਮੈਂ ਇਹਨਾਂ ਸਿੰਘਾਂ ਦਾ ਖੁਰਾ ਖੋਜ ਮਿਟਾ ਕੇ ਰੱਖ ਦੇਣਾ, ਤੇ ਜਿਵੇਂ ਨੇ ਅੱਤ ਦੀ ਜ਼ੁਲਮੀ ਕੀਤੀ ਆ ਉਸ ਵੇਲੇ ਸਿੰਘਾਂ ਤੇ, ਭਾਈ ਸਾਹਿਬ ਭਾਈ ਮਹਤਾਬ ਸਿੰਘ ਜੀ ਵਰਗੇ ਮੀਰਾਂ ਕੋਟੀਏ ਜਿਹੜੇ ਭਾਈ ਰਤਨ ਸਿੰਘ ਜੀ ਦੇ ਦਾਦਾ ਜੀ ਨੇ, ਉਹਨਾਂ ਸਿੰਘਾਂ ਦੇ ਉੱਤੇ ਜਿਵੇਂ ਅੱਤ ਦੇ ਜ਼ੁਲਮ ਹੋਏ, ਉਹ ਕਥਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਇੱਥੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖ ਰਹੇ ਨੇ। ਇਹ ਇਤਿਹਾਸ ਭਾਈ ਰਤਨ ਸਿੰਘ ਜੀ ਨੂੰ ਆਪਣੇ ਬਜ਼ੁਰਗਾਂ ਕੋਲੋਂ ਸੁਣਨ ਨੂੰ ਪ੍ਰਾਪਤ ਹੋਇਆ, ਕਿਉਂਕਿ ਉਹਨਾਂ ਦੇ ਆਪਣੇ ਘਰ ਦੀ ਕਥਾ ਹੈ, ਆਪਣੇ ਦਾਦੇ ਦਾ ਇਤਿਹਾਸ ਸਰਦਾਰ ਮਹਤਾਬ ਸਿੰਘ ਮੀਰਾਂ ਕੋਟੀਏ ਦਾ ਇਤਿਹਾਸ ਲਿਖ ਰਹੇ ਨੇ। ਔਰ ਇੱਕ ਪੋਤਰਾ ਆਪਣੇ ਦਾਦੇ ਬਾਰੇ ਜਿਤਨਾ ਵਧੀਆ ਕਹਿ ਸਕਦਾ ਹੈ, ਲਿਖ ਸਕਦਾ ਹੈ, ਉਹ ਕੋਈ ਦੂਸਰਾ ਨਹੀਂ ਉਹਦੇ ਬਾਰੇ ਉਨਾ ਜਾਣ ਕੇ ਦੱਸ ਸਕਦਾ, ਲਿਖ ਸਕਦਾ। ਆਪਣੇ ਪਿਤਾ ਬਾਰੇ ਇੱਕ ਪੁੱਤਰ ਜਿੰਨਾ ਕੁ ਲਿਖ ਸਕਦਾ ਹੈ, ਉਹ ਕੋਈ ਦੂਸਰਾ ਨਹੀਂ ਲਿਖ ਸਕਦਾ। ਤੋ ਭਾਈ ਰਤਨ ਸਿੰਘ ਜੀ ਆਪਣੇ ਪਿਤਾ ਆਪਣੇ ਦਾਦੇ ਦਾ ਵੀ ਇਤਿਹਾਸ ਲਿਖ ਰਹੇ ਨੇ। ਸਰਵਣ ਕਰੀਏ, ਗੁਰੂ ਪੰਥ ਦਾ ਇਤਿਹਾਸ ਹੈ, ਸਾਡੇ ਬਜ਼ੁਰਗਾਂ ਦਾ ਇਤਿਹਾਸ ਹੈ, ਇਹ ਬਾਬਾਣੀਆਂ ਕਹਾਣੀਆਂ ਨੇ ਜਿਨ੍ਹਾਂ ਨੂੰ ਕਰਨ ਦੀ ਸਾਨੂੰ ਸਾਰਿਆਂ ਨੂੰ ਤਾਗੀਦ ਹੈ, ਹੁਕਮ ਹੈ ਕਿ ਆਪਣੇ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਨੂੰ ਕਥਨ ਕਰੋ ਔਰ ਸਰਵਣ ਕਰੋ, ਹਾਜ਼ਰੀਆਂ ਲਵਾਓ ਗੁਰੂ ਸਾਹਿਬ ਦੇ ਚਰਣਾਂ ਵਿੱਚ, ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਜਬ ਨਾਦਰ ਕਾਬਲ ਗਇਓ, ਸੁਨੋ ਜੋ ਖਾਨੋ ਕੀਨ।
ਖਾਲਸਾ ਜੀ, ਜਦੋਂ ਨਾਦਰ ਸ਼ਾਹ ਲਾਹੌਰ ਤੋਂ ਵਾਪਸ ਕਾਬਲ ਨੂੰ ਮੁੜ ਗਿਆ, ਇਹਦੇ ਵਾਪਸ ਜਾਣ ਤੋਂ ਬਾਅਦ ਜੋ ਖਾਨੂ ਨੂੰ, ਵੈਸੇ ਦਾ ਨਾਂ ਖਾਨ ਬਹਾਦਰ ਜ਼ਕਰੀਆ ਖਾਨ ਸੀ ਪੂਰਾ ਨਾਂ, ਅਬਦੁਲ ਸਮੁੰਦ ਖਾਨ ਦਾ ਪੁੱਤਰ ਹੈ, ਲਾਹੌਰ ਦੇ ਨਵਾਬ ਦਾ। ਤੇ ਖਾਲਸਾ ਇਹਨੂੰ ਖਾਨੂ ਕਹਿੰਦਾ ਸੀ, ਜਿਵੇਂ ਔਰੰਗਜ਼ੇਬ ਨੂੰ ਨੁਰੰਗਾ ਕਹਿੰਦੇ ਸਨ, ਸਿੰਘ ਨੁਰੰਗਾ, ਇਸੇ ਤਰ੍ਹਾਂ ਇਹਨੂੰ ਖਾਨੂ ਕਹਿੰਦੇ ਸਨ। ਨਾਦਰ ਦੇ ਜਾਣ ਤੋਂ ਬਾਅਦ ਜੋ ਖਾਨੂ ਨੇ ਕੀਤਾ, ਸਿੰਘਾਂ ਤੇ ਅੱਤ ਦੇ ਜ਼ੁਲਮ ਕੀਤੇ, ਉਹ ਕਥਾ ਭਾਈ ਰਤਨ ਸਿੰਘ ਜੀ ਕਹਿੰਦੇ, ਹੁਣ ਮੈਂ ਤੁਹਾਨੂੰ ਸੁਣਾਉਂਦਾ ਹਾਂ।
ਚਾਹੇ ਉਹ ਆਪਣੇ ਦੇਸ਼ ਮੈਂ ਸਿੰਘਨ ਰਹਿਣ ਨਾ ਦੀਨ,
ਸਾਨੂੰ ਚਾਹੁੰਦਾ ਕਿ ਮੈਂ ਆਪਣੇ ਇਸ ਦੇਸ਼ ਵਿਚ ਜਿੱਥੇ ਰਾਜ ਕਰ ਰਿਹਾ ਪੰਜਾਬ ਦੇ ਸੂਬੇ ਵਿਚ, ਮੈਂ ਆਪਣੇ ਇਸ ਦੇਸ਼ ਵਿਚ ਇਹਨਾਂ ਸਿੰਘਾਂ ਨੂੰ ਰਹਿਣ ਨਹੀਂ ਦਿਆਂਗਾ, ਇਹ ਸਿੰਘ ਮੈਂ ਆਪਣੇ ਦੇਸ਼ ਵਿਚ ਖਤਮ ਕਰ ਦਿਆਂਗਾ, ਸਮਾਪਤ ਕਰ ਦਿਆਂਗਾ। ਏਦਾਂ ਦੀ ਇਹਦੇ ਅੰਦਰ ਬਿਰਤੀ ਸੀ।
ਜੋ ਪਈ ਨਵਾਬ ਨਾਦਰ ਤੇ ਨਮੋਸ਼ੀ ਆਈ,
ਜਕਰੀਏ ਨੂੰ ਨਾਦਰ ਸ਼ਾਹ ਤੋਂ ਬੜੀ ਸ਼ਰਮ ਮਹਿਸੂਸ ਹੋਈ ਜਦੋਂ ਨਾਦਰ ਨੇ ਆਖਿਆ ਵੀ ਤੁਸੀਂ ਕਾਹਦੀਆਂ ਨਵਾਬੀਆਂ ਕਰਦੇ ਹੋ, ਜੇ ਤੁਹਾਡੇ ਰਾਜ ਦੇ ਵਿਚ ਸਿੰਘ ਰਸਤੇ ਜਾਂਦੇ ਲੋਕਾਂ ਨੂੰ ਲੁੱਟ ਲੈਂਦੇ ਨੇ, ਤੁਹਾਡੀ ਕਾਹਦੀ ਨਵਾਬੀ। ਇਹ ਸੁਣ ਕੇ ਨਾਦਰ ਸ਼ਾਹ ਦਾ ਜਿਹੜਾ ਤਾਨਾ ਸੀ, ਇਹਨੂੰ ਬੜੀ ਨਮੋਸ਼ੀ ਆਈ, ਸੁਣ ਕੇ ਬੜਾ ਰੋਸ ਜਾਗਿਆ ਕਿ ਇਹਨਾਂ ਸਿੰਘਾਂ ਕਰਕੇ ਨਾਦਰ ਦੇ ਸਾਹਮਣੇ ਸਾਨੂੰ ਹੇਠੀ ਵੇਖਣੀ ਪਈ ਹੈ। ਇਸ ਕਰਕੇ ਇਹਨੇ ਆਖਿਆ ਕਿ ਹੁਣ ਇਹਨਾਂ ਨੂੰ ਖਤਮ ਕਰਨ ਦਾ ਪ੍ਰਬੰਧ ਕਰੀਏ।
ਤਿਉਂ ਤਿਉਂ ਲਾਗੋ ਕਰਨ ਬੁਰਾਈ,
ਜਿਵੇਂ ਜਿਵੇਂ ਇਹਦੇ ਮਨ ਚ ਚਿੱਪ ਚੜਦੀ ਆ ਸਿੰਘਾਂ ਦੇ ਬਰ ਖਿਲਾਫ, ਤਿਵੇਂ ਤਿਵੇਂ ਇਹਦੇ ਮਨ ਦੇ ਵਿਚ ਸਿੰਘਾਂ ਪ੍ਰਤੀ ਬੁਰਾਈ ਕਰਨ ਦਾ ਸੰਕਲਪ ਜਾਗਦਾ।
ਟੋਲ ਟੋਲ ਸਿੰਘਨ ਕੋ ਮਾਰੇ,
ਲੱਭ ਲੱਭ ਕੇ ਸਿੰਘਾਂ ਨੂੰ ਸ਼ਹੀਦ ਕਰਨ ਲੱਗਾ, ਜਿੱਥੋਂ ਕਿਤੇ ਸਿੰਘ ਲੱਭਦਾ ਉਹਨਾਂ ਨੂੰ ਲੱਭ ਲੱਭ ਕੇ ਮਾਰਨ ਲੱਗਾ ਹੈ।
ਜੈਸੇ ਮਾਰੇ ਟੋਲ ਸ਼ਿਕਾਰੇ,
ਇਸ ਤਰ੍ਹਾਂ ਲੱਭ ਲੱਭ ਕੇ ਸਿੰਘਾਂ ਨੂੰ ਮਾਰਨ ਲੱਗਾ, ਕਤਲ ਕਰਨ ਲੱਗਾ ਹੈ, ਜਿਵੇਂ ਕੋਈ ਸ਼ਿਕਾਰੀ ਜੰਗਲ ਵਿਚ ਸ਼ਿਕਾਰ ਨੂੰ ਲੱਭ ਲੱਭ ਕੇ ਮਾਰਦਾ ਹੈ, ਇੱਦਾਂ ਸ਼ਿਕਾਰ ਵਾਂਗੂ ਹੀ ਸਿੰਘਾਂ ਨੂੰ ਲੱਭ ਲੱਭ ਕੇ ਨਗਰਾਂ ਪਿੰਡਾਂ ਵਿਚੋਂ ਮਾਰਨ ਲੱਗਾ।
ਜੋ ਸਿੰਘਨ ਕੋ ਆਨ ਬਤਾਵੇ,
ਇਹਨੇ ਐਲਾਨ ਕਰ ਦਿੱਤਾ ਕਿ ਜਿਹੜਾ ਮੈਨੂੰ ਸਿੰਘਾਂ ਬਾਰੇ ਦੱਸ ਪਾਏਗਾ ਕਿ ਫਲਾਣੀ ਥਾਂ ਤੇ ਸਿੰਘ ਰਹਿੰਦੇ ਨੇ ਜਾਂ ਫਲਾਣੇ ਘਰ ਵਿਚ ਫਲਾਣੇ ਪਿੰਡ ਚ ਸਿੰਘ ਰਹਿੰਦੇ ਨੇ, ਜਿਹੜਾ ਜਿਹੜਾ ਮੈਨੂੰ ਸਿੰਘਾਂ ਦੀ ਦੱਸ ਪਾਵੇਗਾ,
ਤੁਰਤ ਇਨਾਮ ਸੋਤਾਏ ਦਿਵਾਵੇ,
ਮੈਂ ਤੁਰਤ ਫੁਰਤ ਉਹਨੂੰ ਇਨਾਮ ਦਿਆਂਗਾ, ਵਾਜਬ ਇਨਾਮ ਦਿਆਂਗਾ, ਜੋ ਕਹਿਣਗੇ ਉਹ ਇਨਾਮ ਦੇਵਾਂਗਾ।
ਜੋ ਸਿੰਘਨ ਕੋ ਦੱਸੇ ਗ੍ਰਾਮ,
ਜਿਹੜਾ ਕੋਈ ਸਿੰਘਾਂ ਦੇ ਪਿੰਡ ਬਾਰੇ ਦੱਸੇਗਾ ਕਿ ਫਲਾਣੇ ਪਿੰਡ ਦੇ ਵਿਚ ਸਿੰਘ ਰਹਿੰਦੇ ਹਨ,
ਤਾਂ ਕੋ ਦੇਵੇ ਬਹੁਤੇ ਇਨਾਮ,
ਮੈਂ ਬੜੇ ਵੱਡੇ ਇਨਾਮ ਦਿਆਂਗਾ, ਉਹਨੂੰ ਨਵਾਬੀਆਂ ਦਿਆਂਗਾ, ਉਹ ਪਿੰਡ ਉਜਾੜ ਕੇ ਉਸ ਪਿੰਡ ਦੀਆਂ ਜਿੰਨੀਆਂ ਜਗੀਰਾਂ ਤੇ ਸਿੰਘਾਂ ਦੀਆਂ ਜ਼ਮੀਨਾਂ ਨੇ ਉਹਨੂੰ ਦੇ ਦਿਆਂਗਾ, ਜਿਹੜਾ ਉਹਨਾਂ ਸਿੰਘਾਂ ਬਾਰੇ ਦੱਸ ਪਾ ਕੇ ਦੱਸੇਗਾ।
ਲਾਲਚ ਇਤ ਸਿੰਘਨ ਪਕੜਾਵੇ,
ਇਹ ਤਾਂ ਲਾਲਚ ਦੇ ਦੇ ਕੇ ਇਹਨੇ ਲੋਕਾਂ ਨੂੰ ਆਪਣੇ ਵੱਲ ਅਪਣਾ ਲਿਆ, ਬੜੇ ਬੜੇ ਚੌਧਰੀ ਬੜੇ ਬੜੇ ਲੋਕ ਮੁਖਬਰ ਬਣ ਗਏ, ਸਿੰਘਾਂ ਦੇ ਮੁਖਬਰੀ ਕਰਨ ਲੱਗ ਪਏ, ਜਾ ਜਾ ਕੇ ਨਵਾਬ ਨੂੰ ਖਬਰਾਂ ਦੱਸਦੇ ਨੇ, ਫਲਾਣੀ ਥਾਂ ਤੇ ਸਿੰਘ ਫਿਰਦੇ ਨੇ, ਫਲਾਣੇ ਪਿੰਡ ਚ ਸਿੰਘ ਰਹਿੰਦੇ ਨੇ, ਇੱਦਾਂ ਇਨਾਮ ਲੈਣ ਵਾਸਤੇ ਲਾਲਚ ਵਸ ਹੋ ਕੇ ਬੜੇ ਲੋਕ ਸਿੰਘਾਂ ਨੂੰ ਫੜਾਉਣ ਲੱਗੇ।
ਲੁਕ ਲੁਕ ਸਿੰਘ ਸੋ ਜਾਨ ਬਚਾਵੇ,
ਜਿੱਧਰ ਸਿੰਘ ਜਾਂਦੇ ਨੇ ਮੁਖਬਰ ਹਰ ਥਾਂ ਤੇ ਮਿਲ ਜਾਂਦੇ ਨੇ, ਉਹ ਵੇਖ ਕੇ ਸਿੰਘਾਂ ਨੂੰ ਉਸੇ ਵੇਲੇ ਨੇੜੇ ਤੇੜੇ ਦੇ ਕਿਤੇ ਕੋਤਵਾਲ ਨੂੰ ਖਬਰ ਭੇਜ ਦਿੰਦੇ ਨੇ ਜੀ, ਫਲਾਣੀ ਥਾਂ ਤੇ ਅਸੀਂ ਸਿੰਘ ਵੇਖੇ ਨੇ, ਫਲਾਣੀ ਖੱਡ ਦੇ ਵਿਚ ਸਿੰਘਾਂ ਨੂੰ ਲੁਕਿਆਂ ਵੇਖਿਆ, ਤੇ ਉਹ ਜਾ ਕੇ ਖਬਰ ਦੇ ਦਿੰਦੇ ਤੇ ਇਨਾਮ ਪ੍ਰਾਪਤ ਕਰਦੇ ਨੇ। ਤੇ ਸਿੰਘਾਂ ਵਾਸਤੇ ਹੁਣ ਬੜੀ ਔਖੀ ਬਣ ਗਈ, ਉਹ ਸਮਾਂ ਬਣ ਗਿਆ ਕਿ ਪੱਤਾ ਪੱਤਾ ਸਿੰਘਾਂ ਦਾ ਦੁਸ਼ਮਣ ਬਣ ਗਿਆ, ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣ ਗਿਆ, ਐਸੇ ਹਾਲਾਤ ਪੈਦਾ ਹੋ ਗਏ। ਆਖਿਰਕਾਰ ਸਿੰਘਾਂ ਨੂੰ ਲੁਕ ਲੁਕ ਕੇ, ਪਹਿਲਾਂ ਤਾਂ ਵਾਹਵਾ ਇੱਕ ਸਾਲ ਡੇਢ ਸਾਲ ਸਿੰਘ ਸੁੱਖ ਦੇ ਨਾਲ ਰਹੇ, ਜਿੰਨਾ ਚਿਰ ਨਾਦਰ ਰਿਹਾ ਨਾ ਹਿੰਦੁਸਤਾਨ ਚ ਸਿੰਘ ਬੜੀ ਖੁਸ਼ੀ ਦੇ ਨਾਲ ਰਹੇ, ਪਰ ਹੁਣ ਸਿੰਘਾਂ ਨੂੰ ਲੁਕ ਲੁਕ ਕੇ ਸਮਾਂ ਪਾਸ ਕਰਨਾ ਪਿਆ।
ਔਰ ਮੁਲਕ ਮੈਂ ਲਿਖ ਪਠਾਏ,
ਜਿਹੜੇ ਹੋਰ ਨੇੜੇ ਤੇੜੇ ਦੇ ਸੂਬੇ ਸਨ ਉਥੇ ਵੀ ਇਹਨੇ ਲਿਖਤਾਂ ਲਿਖ ਕੇ ਭੇਜ ਦਿੱਤੀਆਂ ਕਿ ਤੁਹਾਡੇ ਸੂਬਿਆਂ ਵਿਚ ਵੀ ਜਿੱਥੇ ਜਿੱਥੇ ਸਿੰਘ ਨੇ ਉਹਨਾਂ ਨੂੰ ਪਕੜ ਕੇ ਮੇਰੇ ਹਵਾਲੇ ਕੀਤਾ ਜਾਵੇ।
ਪੰਜ ਰੁਪਏ ਸਿੰਘ ਦਸੇ ਸੋਪਾਏ,
ਇਹਨੇ ਮੁੱਲ ਪਾ ਦਿੱਤਾ ਕਿ ਜਿਹੜਾ ਕਿਸੇ ਸਿੰਘ ਦੀ ਦੱਸ ਪਾਵੇਗਾ ਉਹ ਦਸ ਪਾਉਣ ਵਾਲੇ ਨੂੰ ਪੰਜ ਰੁਪਈਏ ਇਨਾਮ ਦਿੱਤੇ ਜਾਣਗੇ। ਪੰਜ ਰੁਪਈਏ ਵੀ ਉਦੋਂ ਬੜੇ ਮਾਇਨੇ ਰੱਖਦੇ ਸੀ, ਅੱਜ ਦੇ ਕਿਸੇ 5,000 ਤੋਂ ਉਸ ਵੇਲੇ ਦੇ 5 ਰੁਪਈਏ ਘੱਟ ਨਹੀਂ ਹੋਣੇ। 5,000 ਤੋਂ ਵੀ ਵੱਧ ਹੀ ਰੁਤਬਾ 50,000 ਦੇ ਨੇੜੇ ਹੀ ਕਹਿ ਲਈਏ ਤੇ ਅਤਕਥਨੀ ਨਹੀਂ। 5-5 ਰੁਪਈਏ ਵਾਸਤੇ ਕਹਿਣ ਲੱਗਾ ਕਿ ਜਿਹੜਾ ਕਿਸੇ ਸਿੰਘ ਦੀ 10 ਪਾ ਕੇ ਫੜਾਵੇਗਾ ਉਹਨੂੰ 5 ਰੁਪਈਏ ਦੇਵਾਂਗੇ।
ਜਾਂ ਤੇ ਸਿੰਘਨ ਬਹੁਤ ਮਰਾਵੇ।
10 ਪਾਉਣ ਵਾਲੇ ਜਾ ਕੇ ਦੱਸ ਦਿੰਦੇ ਜੀ ਫਲਾਣੀ ਥਾਂ ਤੇ ਅਸੀਂ ਸਿੰਘ ਵੇਖੇ ਨੇ। ਕਿੰਨੇ ਵੇਖੇ ਨੇ? ਕਹਿੰਦੇ ਜੀ 2 ਵੇਖੇ ਨੇ ਤੇ 2 ਸਿੰਘਾਂ ਦੀ 10 ਪਾਉਣ ਵਾਲਿਆਂ ਨੂੰ 10 ਰੁਪਈਏ, 4 ਸਿੰਘਾਂ ਦੀ 10 ਪਾ ਦੇਣ ਤੇ 20 ਰੁਪਈਏ। ਜਿੰਨੇ ਕਿਸੇ ਸਿੰਘ ਦੀ 10 ਪਾਉਂਦੇ ਨੇ ਉਨੇ ਹੀ 5-5 ਰੁਪਈਏ ਪਰ ਸਿੰਘ ਦੇ ਸਿਰ ਦੇ ਉੱਤੇ ਇਹਨਾਂ ਨੂੰ ਪ੍ਰਾਪਤ ਹੁੰਦੇ ਹਨ।
ਮਾਰ ਸਿੰਘਨ ਸਿਰ ਆਪ ਪੁਚਾਵੇ।
ਇੱਥੋਂ ਤੱਕ ਕਿ ਕਈ ਤਾਂ ਆਪ ਆਪਣੇ ਹੱਥੀਂ ਸਿੰਘਾਂ ਨੂੰ ਪਕੜ ਕੇ ਕਤਲ ਕਰਕੇ ਉਹਨਾਂ ਦੇ ਸਿਰ ਕੱਟ ਕੇ ਸਿਰ ਜਾ ਕੇ ਭੇਟ ਕਰਦੇ ਤੇ ਸਿਰ ਦੇ ਬਦਲੇ 40-40 ਰੁਪਈਏ ਤੱਕ, 50-50 ਰੁਪਈਏ ਤੱਕ, 80-80 ਰੁਪਈਏ ਤੱਕ ਵੀ ਇਨਾਮ ਲੈ ਕੇ ਆਉਂਦੇ ਹਨ।
ਇੱਕ ਇੱਕ ਦੋਏ ਦੋਏ ਹੋਏ ਲੁਕ ਜਾਵੇ।
ਹੁਣ ਸਿੰਘਾਂ ਦੇ ਵਾਸਤੇ ਬੜਾ ਔਖਾ ਸਮਾਂ ਸੀ। ਇੱਕ ਇੱਕ 2-2 ਸਿੰਘ ਜਿੱਥੇ ਹੁੰਦੇ ਨੇ ਜਿੱਥੇ ਜਿੱਥੇ ਵੀ ਵੇਖਦੇ ਨੇ ਟਿਕਾਣਾ ਲੱਭਦਾ ਲੁਕਣ ਦਾ ਉੱਥੇ ਲੁਕ ਜਾਂਦੇ ਨੇ।
ਹਿਮ ਕਰ ਸਿੰਘਨ ਪਤਾ ਲਗਾਵੇ।
ਪਰ ਇਹ ਜਿਹੜੇ ਖੁਫੀਏ ਨੇ, ਮੁਖਬਰੀ ਕਰਨ ਵਾਲੇ ਮੁਖਬਰ ਨੇ, ਇਹ ਵੀ ਜਾ ਕੇ ਲੁਕ ਜਾਂਦੇ ਨੇ, ਜਾਣ ਬੁੱਝ ਕੇ ਲੁਕ ਜਾਂਦੇ ਨੇ ਵੇਖਣ ਵਾਸਤੇ ਕਿ ਸਿੰਘ ਵੇਖਾਂਗੇ ਕਿਧਰੋਂ ਨਿਕਲ ਕੇ ਆਉਂਦੇ ਨੇ ਪਿੰਡ ਦੇ ਵਿੱਚ। ਇਹ ਲੁਕ ਕੇ ਵੇਖਦੇ ਰਹਿੰਦੇ ਨੇ। ਜਦ ਉਹਨਾਂ ਨੂੰ ਦਿਸ ਪੈਂਦਾ ਵੀ ਹੁਣ ਸਿੰਘ ਨਿਕਲ ਕੇ ਫਲਾਣੀ ਥਾਂ ਤੇ ਗਏ ਨੇ, ਉੱਥੇ ਫੜੇ ਜਾ ਸਕਦੇ ਨੇ, ਉੱਥੇ ਨਾਲੋ ਨਾਲ ਖਬਰ ਪਹੁੰਚਾ ਦਿੰਦੇ ਨੇ ਨੇੜੇ ਦੇ ਕਿਸੇ ਕੋਤਵਾਲ ਕੋਲ।
ਰਾਤ ਤੁਰੇ ਦਿਨ ਰਹੇ ਲੁਕਾਏ।
ਹੁਣ ਸਿੰਘਾਂ ਵਾਸਤੇ ਔਖਾ ਬਣ ਗਿਆ। ਰਾਤ ਦੇ ਸਮੇਂ ਹੀ ਸਿੰਘ ਕਿਤੇ ਨਿਕਲ ਕੇ ਜਾਂਦੇ ਨੇ, ਜੇ ਕਿਤੇ ਜਾਣ ਤਾਂ ਰਾਤ ਦੇ ਹਨੇਰੇ ਵਿਚ ਹੀ ਕਿਤੇ ਜਾ ਕੇ ਰਾਹ ਤੈਅ ਕਰਦੇ ਨੇ, ਦਿਨ ਦੇ ਸਮੇਂ ਲੁਕ ਕੇ ਰਹਿੰਦੇ ਹਨ।
ਕਈਆਂ ਲੀਨੇ ਕੁੰਬਲ ਬਣਾਏ।
ਕਈਆਂ ਨੇ ਖੱਤੇ ਬਣਾ ਲਏ। ਕੁੰਬਲ ਕਹਿੰਦੇ ਨੇ ਖੱਡਿਆਂ ਨੂੰ, ਵੱਡੇ ਵੱਡੇ ਖੱਡੇ ਪੁੱਟ ਲਏ ਕਈ ਥਾਵਾਂ ਤੇ, ਉਹਨਾਂ ਖੱਡਾਂ ਦੇ ਵਿਚ ਲੁਕੇ ਰਹਿੰਦੇ ਦਿਨ ਦੇ ਸਮੇਂ।
ਕਈ ਰਹੇ ਕਰ ਤੀਜੇ ਥਾਏ।
ਔਰ ਕਈ ਸਿੰਘਾਂ ਵਾਸਤੇ ਇਹੋ ਜਿਹੀ ਔਖੀ ਬਣ ਗਈ ਕਿ ਆਪਣੇ ਘਰ ਨਹੀਂ ਸਨ ਆ ਸਕਦੇ, ਆਪਣੇ ਘਰ ਦੇ ਨਾਲ ਦਾ ਘਰ ਛੱਡ ਕੇ ਤੀਸਰੇ ਘਰ ਦੇ ਵਿਚ ਰਹਿੰਦੇ ਨੇ। ਜਿਹੜੇ ਕੋਈ ਵਿਸ਼ਵਾਸ ਪਾਤਰ ਹੁੰਦੇ ਨੇ ਗੁਆਂਢ ਦੇ ਵਿਚ, ਆਪਣਾ ਘਰ ਛੱਡ ਕੇ ਦੂਜਾ ਵੀ ਛੱਡ ਕੇ ਤੀਜੇ ਘਰ ਦੇ ਵਿਚ ਤੀਜੇ ਥਾਂ ਰਹਿੰਦੇ ਹਨ।
ਕਈ ਰਹੇ ਪਰਦੇਸੇ ਜਾਏ।
ਕਈ ਸਿੰਘ ਪੰਜਾਬ ਦਾ ਇਲਾਕਾ ਛੱਡ ਕੇ ਪ੍ਰਦੇਸ ਨੂੰ ਜਾ ਨਿਕਲਿਆ, ਇਧਰ ਮਾਲਵੇ ਦੇ ਇਲਾਕੇ ਨੂੰ ਆ ਗਏ, ਕਈ ਸਿੰਘ ਇਧਰ ਤਮਤਾਨ ਸਾਹਿਬ ਦੇ ਇਲਾਕੇ ਨੂੰ, ਮੂਣਕ ਤੇ ਉਹ ਪਰੇ ਨੂੰ ਬੁੱਢੇ ਜੋੜ ਦੇ ਇਲਾਕੇ ਨੂੰ ਜਾ ਨਿਕਲੇ, ਬੀਕਾਨੇਰ ਦੇ ਇਲਾਕੇ ਨੂੰ ਜਾ ਨਿਕਲੇ, ਕਈ ਸਿੰਘ ਉਸ ਪਾਸੇ ਜਾ ਲੁਕੇ ਹਨ।
ਕਈ ਸਿੰਘ ਰੇ ਝਾੜਨ ਮਾਈ।
ਕਈ ਸਿੰਘ ਝਾੜਾਂ ਦੇ ਵਿਚ ਜੰਗਲਾਂ ਦੇ ਵਿਚ ਰਹਿੰਦੇ ਹਨ।
ਕਈ ਸਿੰਘ ਜਾਂ ਜੰਗਲ ਲੁਕਾਈ।
ਕਈ ਸਿੰਘ ਇਧਰ ਬਠਿੰਡੇ ਦੇ ਇਲਾਕੇ ਵਾਲੇ ਪਾਸੇ ਜੰਗਲਾਂ ਦੇ ਇਲਾਕੇ ਦੇ ਵਿਚ ਆ ਰਹਿ ਰਹੇ ਹਨ।
ਖੇਤੀ ਕਰੇ ਕਈ ਸਿਰ ਨੀਵੇ।
ਔਰ ਕਈ ਸਿੰਘ ਜਿਹੜੇ ਜ਼ਿਮੀਦਾਰਾਂ ਕਰਦੇ ਸਨ ਪਿੰਡਾਂ ਵਿਚ ਰਹਿ ਕੇ, ਜਿਹੜੇ ਲੜਾਈਆਂ ਪੜਾਈਆਂ ਵਿਚ ਨਹੀਂ ਸਨ ਜਾਂਦੇ, ਕੇਵਲ ਖੇਤੀ ਕਰਕੇ ਪਰਿਵਾਰ ਪਾਲਦੇ ਸਨ, ਉਹ ਖੇਤੀ ਕਰਨ ਵਾਲੇ ਜਿਹੜੇ ਸਿੰਘ ਨੇ ਉਹਨਾਂ ਨੂੰ ਵੀ ਹੁਣ ਲੁਕ ਕੇ ਰਹਿਣਾ ਪੈ ਰਿਹਾ।
ਕਿਤਨਕ ਵਿਚ ਬੜ ਖੱਡਨ ਜੀਵੇ।
ਜਿਹੜੀਆਂ ਵੱਡੀਆਂ ਵੱਡੀਆਂ ਖੱਡਾਂ ਨੇ ਉਹਨਾਂ ਖੱਡਾਂ ਦੇ ਵਿਚ ਜਾ ਕੇ ਲੁਕ ਕੇ ਰਹਿੰਦੇ ਨੇ। ਔਰ ਕਈ ਵਾਰ ਤਾਂ ਐਸਾ ਵੀ ਹੋਇਆ ਕਿ ਜੇ ਕਿਸੇ ਖੱਡ ਦੇ ਵਿਚ ਸਿੰਘ ਜਾ ਕੇ ਰਹੇ ਤੇ ਉਹ ਖੱਡਾਂ ਦੀਆਂ ਢਿੱਗਾਂ ਡਿੱਗਣ ਕਰਕੇ ਕਈ ਥੱਲੇ ਆ ਕੇ ਸ਼ਹੀਦ ਹੋ ਗਏ। ਤੋ ਇਸ ਪ੍ਰਕਾਰ ਨਾਲ ਸਿੰਘਾਂ ਵਾਸਤੇ ਬੜਾ ਔਖਾ ਸਮਾਂ ਆਣ ਬਣਿਆ।
ਦੋਹਰਾ ਸਿੰਘ ਕੜਾ ਕੇ ਸਿਉਂ ਰਹੇ। ਦੂਏ ਚੌਥੇ ਦਿਨ ਖਾਏ।
ਖਾਲਸਾ ਜੀ, ਹੁਣ ਸਿੰਘ ਕੜਾਕੇ ਚ ਰਹਿੰਦੇ ਨੇ। ਕੜਾਕਾ ਕੀ ਹੁੰਦਾ ਸਾਡੇ ਵਿਚੋਂ ਬਹੁਤਿਆਂ ਨੂੰ ਨੀ ਪਤਾ ਹੋਣਾ ਕਿ ਕੜਾਕਾ ਕਿਸ ਨੂੰ ਕਹਿੰਦੇ ਨੇ। ਸਿੰਘ ਕੜਾਕਿਆਂ ਚ ਰਹਿੰਦੇ ਨੇ। ਹੁਣ ਕਿਹੜਾ ਕੜਾਕਾ? ਇੱਥੇ ਖਾਲਸੇ ਦਾ ਬੋਲਾ ਹੈ, ਇਹ ਖਾਲਸੇ ਬੋਲਾ। ਆਪਾਂ ਕਹਿ ਦਿੰਦੇ ਹਾਂ ਵੀ ਭੁੱਖ ਲੱਗੀ ਹੈ, ਤੇ ਖਾਲਸੇ ਬੋਲੇ ਵਿਚ ਇਹ ਨਹੀਂ ਕਹਿੰਦੇ ਮੈਂ ਭੁੱਖਾ। ਭੁੱਖਾ ਆਪਣੇ ਆਪ ਨੂੰ ਕਹਿਣਾ ਉਹ ਵਾਜਬ ਨਹੀਂ ਸਮਝਦੇ ਕਿ ਕਿ ਅਸੀਂ ਭੁੱਖੇ ਹਾਂ, ਇਹ ਕਹਿਣੀ ਗੱਲ ਚੰਗੀ ਜੀ ਨਹੀਂ, ਸੋਭਦੀ ਨਹੀਂ। ਇੱਕ ਸਿੰਘ ਦੇ ਮੁੱਖ ਤੋਂ ਇਹ ਸ਼ਬਦ ਨਿਕਲੇ, ਮੈਂ ਭੁੱਖਾ ਹਾਂ। ਉਹਨਾਂ ਨੇ ਸ਼ਬਦ ਬਦਲਿਆ ਤੇ ਸ਼ਬਦ ਰੱਖਿਆ ਕਿ ਖਾਲਸਾ ਕੜਾਕੇ ਚ ਹੈ, ਫੌਜਾਂ ਕੜਾਕੇ ਚ ਨੇ। ਕੜਾਕੇ ਦਾ ਮਤਲਬ ਵੀ ਭੁੱਖ ਲੱਗੀ ਹੋਈ ਹੈ। ਇੱਥੇ ਭਾਈ ਰਤਨ ਸਿੰਘ ਜੀ ਵੀ ਲਿਖ ਰਹੇ ਨੇ, ਇਹ ਖਾਲਸੇ ਬੋਲੇ ਨੇ ਜਿਹੜੇ ਬੜੇ ਬੋਲੇ ਨੇ, ਅਲੋਪ ਹੀ ਹੁੰਦੇ ਜਾ ਰਹੇ ਨੇ। ਹੁਣ ਤੇ ਕੁਝ ਸਿੰਘਾਂ ਨੂੰ ਤੇ ਸ਼ਾਇਦ ਇਹਨਾਂ ਬੋਲਿਆਂ ਦਾ ਪਤਾ ਹੋਵੇ, ਪਰ ਆਉਣ ਵਾਲੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਤਾਂ ਔਕਾ ਹੀ ਨਹੀਂ ਪਤਾ ਸਮੁੰਦਰ ਕੀ ਹੁੰਦਾ, ਲੜਾਕੀਆਂ ਕਿਸ ਨੂੰ ਕਹਿੰਦੇ ਨੇ, ਬੇਤਬਾਰਾ ਕਿਸ ਨੂੰ ਕਹਿੰਦੇ ਨੇ, ਰੂਪਾ ਕਿਸ ਨੂੰ ਕਹਿੰਦੇ ਨੇ, ਸਰਵਰਸ ਕਿਸ ਨੂੰ ਕਹਿੰਦੇ ਨੇ, ਚੁੱਪ ਕਿਹਨੂੰ ਕਹਿੰਦੇ ਨੇ। ਹੁਣ ਖਾਲਸੇ ਦੇ ਕਿੰਨੇ ਬੋਲੇ ਨੇ, ਚੁੱਪ ਕਿਹਨੂੰ ਕਹਿੰਦੇ ਨੇ, ਖੰਡ ਨੂੰ। ਆਪਾਂ ਖੰਡ ਕਹਿੰਦੇ, ਖਾਲਸੀ ਬੋਲੇ ਚ ਖੰਡ ਨੂੰ ਕਹਿੰਦੇ ਨੇ ਚੁੱਪ, ਲੂਣ ਨੂੰ ਕਹਿੰਦੇ ਨੇ ਸਰਵਰਸ, ਮਿਰਚਾਂ ਨੂੰ ਕਹਿੰਦੇ ਨੇ ਲੜਾਕੀਆਂ, ਉਹ ਵੀ ਲੜਾਕੀਆਂ ਹੁੰਦੀਆਂ ਨੇ, ਲੜਦੀਆਂ ਨੇ, ਉਹ ਲੜਾਕੀਆਂ ਕਹਿੰਦੇ ਮਿਰਚਾਂ ਨੂੰ। ਗੰਢੇ ਨੂੰ, ਪਿਆਜ਼ ਨੂੰ ਕਹਿੰਦੇ ਨੇ ਰੂਪਾ, ਬੇਤਵਾਰਾ ਕਹਿੰਦੇ ਨੇ ਗਲਾਸ ਨੂੰ। ਪਤਾ ਨਹੀਂ ਕਿਹੜੇ ਵੇਲੇ ਡਿੱਗ ਜੇ ਭਰਿਆ ਪਿਆ ਹੋਵੇ ਤਾਂ ਮਾੜਾ ਜਿਹਾ ਹੱਥ ਲੱਗੇ, ਉਹਨੂੰ ਬੇਤਵਾਰਾ ਕਹਿੰਦੇ ਨੇ। ਬੇਲਚਾ ਕਹਿੰਦੇ ਨੇ ਚਮਚੇ ਨੂੰ। ਇੱਦਾਂ ਦੇ ਬਹੁਤ ਸਾਰੇ ਬੋਲੇ ਨੇ ਨਿਹੰਗ ਸਿੰਘਾਂ ਦੇ, ਇਹ ਖਾਲਸੇ ਬੋਲੇ ਨੇ। ਹੁਣ ਕੜਾਕਾ ਕਹਿੰਦੇ ਨੇ ਭੁੱਖ ਲੱਗੀ ਹੋਵੇ ਤੇ ਕਹਿੰਦੇ ਖਾਲਸਾ ਕੜਾਕੇ ਚ ਹੈ। ਹੁਣ ਸੁਣਨ ਵਾਲਾ ਹੀ ਕਈ ਵਾਰੀ ਕਹਿੰਦੇ ਵੀ ਇਹ ਕੜਾਕਾ ਕੀ ਹੁੰਦਾ, ਸੁਣਨ ਵਾਲੇ ਹੀ ਕਈ ਵਾਰੀ ਭਰਮ ਚ ਪੈ ਜਾਂਦੇ ਨੇ। ਕੜਾਕੇ ਦਾ ਮਤਲਬ ਕਿ ਹੁਣ ਸਿੰਘ ਕੜਾਕਿਆਂ, ਸਿੰਘ ਕੜਾਕੇ ਸਿਉਂ ਰਹਿ ਦੋਏ ਚੌਥੇ ਦਿਨ ਖਾਏ, ਕੜਾਕੇ ਚ ਰਹਿੰਦੇ ਨੇ, ਦੂਜੇ ਦਿਨ ਕਦੇ ਚੌਥੇ ਦਿਨ, ਚਾਰ ਚਾਰ ਦਿਨਾਂ ਬਾਅਦ ਜਾ ਕੇ ਕਿਤੇ ਖਾਣ ਨੂੰ ਕੁਝ ਲੱਭਦਾ ਪ੍ਰਾਪਤ ਹੁੰਦਾ ਹੈ।
ਬਿਨਾ ਲੂਣ ਭਾਜੀ ਲਵੇ ਤੋ ਖਾਵੇ ਬਹੁਤ ਸਲਾਏ।
ਦੋ ਦਿਨਾਂ ਬਾਅਦ, ਚਾਰ ਦਿਨਾਂ ਬਾਅਦ ਵੀ ਬਿਨਾਂ ਲੂਣ ਤੋਂ ਕੋਈ ਸਬਜ਼ੀ ਭਾਜੀ ਲੱਭ ਜਾਂਦੀ ਹੈ, ਕਿਤੇ ਖੇਤ ਚੋਂ ਸਾਗ ਪੱਤਾ ਤੋੜ ਕੇ ਰਿੰਨ ਲਿਆ ਇੱਦਾਂ ਹੀ। ਹੁਣ ਉੱਥੋਂ ਕਿੱਥੇ ਲੂਣ ਕਿੱਥੇ ਹੁੰਦਾ ਸੀ ਵੀ ਜਿਹੜਾ ਪਾ ਲੈਣਾ ਵਿੱਚ, ਉੱਦਾਂ ਹੀ ਰਿੰਨ ਲੈਣਾ, ਉਹ ਸਾਗ ਪੱਤਾ ਜਿਹੜਾ ਮਿਲ ਜਾਣਾ ਉਹ ਰਿੰਨ ਕੇ ਉਸੇ ਤਰ੍ਹਾਂ ਬਿਨਾਂ ਲੂਣ ਤੋਂ ਖਾ ਲੈਣਾ। ਔਰ ਖਾਂਦਿਆਂ ਬੜੀ ਸਲਾਹਕਾਰ ਕਰਨੀ, ਵਾਹ ਕਲਗੀਆਂ ਵਾਲੇ ਪਾਤਸ਼ਾਹ ਸ਼ੁਕਰ ਹੈ ਤੇਰਾ, ਬਿਨਾਂ ਲੂਣ ਤੋਂ ਖਾ ਕੇ ਭਾਜੀ ਤੇ ਤਾਂ ਵੀ ਸਲਾਉਣਾ, ਕਮਾਲ ਦੀ। ਅੱਜ ਤਾਂ ਪ੍ਰਮਾਤਮਾ ਨੇ ਕਮਾਲ ਦਾ ਪਕਵਾਨ ਭੇਜਿਆ, ਅੱਜ ਤਾਂ ਤੁਰਤ ਪਲਾ ਆ ਗਿਆ, ਤੁਰਤ ਪਲਾ। ਤੁਰਤ ਪਲਾ ਕਹਿੰਦੇ ਨੇ ਚਟਣੀ ਨੂੰ, ਜਿਹਦੇ ਚ ਨਾਲੋ ਨਾਲ ਬਣਾਈ ਜੋ ਉਹਨੂੰ ਤੁਰਤ ਪਲਾ ਕਹਿ ਦਿੰਦੇ ਨੇ। ਕਹਿੰਦੇ ਅੱਜ ਤਾਂ ਤੁਰਤ ਪਲਾ ਆ ਗਿਆ, ਜਿਹਦੇ ਵਿੱਚ ਲੂਣ ਵੀ ਨਾ ਪਾਇਆ ਹੋਣਾ, ਕੁਝ ਮਿਲ ਜਾਣਾ ਸਾਗ ਪੱਤਾ ਉਸੇ ਤਰ੍ਹਾਂ ਕੱਚਾ ਹੀ ਕੁੱਟ ਲੈਣਾ ਤੇ ਕੁੱਟ ਕੇ ਉਹਦੀ ਚਟਣੀ ਬਣਾ ਕੇ ਖਾ ਲੈ। ਕਹਿੰਦੇ ਅੱਗੇ ਤਾਂ ਤੁਰਤ ਪਲਾ ਮਿਲਿਆ। ਪਲਾ ਕਿਹਨੂੰ ਕਹਿੰਦੇ ਨੇ? ਆਪਾਂ ਅਕਸਰ ਪਲਾ ਕਹਿੰਦੇ ਬਹੁਤੇ ਵਧੀਆ ਚੋਲ ਜੇ ਬਣਾਏ ਹੋਣ ਨਾ, ਸਬਜ਼ੀਆਂ ਭਾਜੀਆਂ ਪਾ ਕੇ। ਉਹ ਸਿੰਘਾਂ ਸਾਗ ਨੂੰ ਵੀ ਕਹਿੰਦੇ, ਕਹਿੰਦੇ ਅੱਜ ਤਾਂ ਤੁਰਤ ਪਲਾ ਖਾਣ ਨੂੰ ਮਿਲਿਆ, ਕਮਾਲ ਦੀ ਬਾਤ ਹੈ। ਏਦਾਂ ਖੂਬ ਸਲਾਹ ਸਲਾਹ ਕੇ ਖਾਣਾ।
ਜੋ ਪਈ ਜਿਸੈ ਸਿੰਘ ਪੈ ਨੂਣ ਜੋਈ।
ਸਿੰਘ ਇਹੋ ਜੇ ਤਿਆਗੀ ਸਨ, ਕਈ ਸਿੰਘਾਂ ਨੇ ਕੀ ਕਰਨਾ ਵੀ ਜਿੱਥੋਂ ਕਿਤੋਂ ਸ਼ੇਰ ਪੰਜਾ ਮਾਰਨਾ ਨਾ, ਲੂਣ ਮਿਲ ਜਾਣਾ ਤੇ ਉਹ ਲੂਣ ਦੀ ਗੰਢ ਜੀ ਬੰਨ ਕੇ ਆਪਣੇ ਪੱਲੇ ਬੰਨ ਛੱਡਣੀ ਕਿ ਜਦੋਂ ਕਿਤੇ ਕੁਝ ਛਕਣ ਨੂੰ ਮਿਲੇਗਾ ਤੇ ਲੂਣ ਨਾਲ ਛਕ ਲਾਂਗੇ, ਜਾਂ ਲੂਣ ਪਾ ਲਵਾਂਗੇ ਜੇ ਮੌਕੇ ਤੇ ਕਿਸੇ ਚੀਜ਼ ਚ ਪੈ ਗਈ ਲੋੜ ਪਾਉਣ ਦੀ ਅਲੂਣਾ ਖਾਣ ਨਾਲੋਂ। ਤੇ ਜੇ ਕਿਸੇ ਸਿੰਘ ਕੋਲ ਲੂਣ ਹੋਣਾ,
ਇਸ ਕੋ ਆਖੇ ਸਵਾਦੀ ਸੋਈ,
ਜਦੋਂ ਛਕਣ ਬਹਿਣਾ ਉਹਨੇ ਆਪਣੇ ਲੂਣ ਕੱਢਣਾ ਕਮਰ ਕੱਸੇ ਚ, ਤੋਂ ਪਾਣ ਲੱਗਣਾ ਸਾਗ ਵਿੱਚ ਲੂਣੇ ਚ, ਤੇ ਨਾਲ ਦੇ ਨੇ ਕਹਿਣਾ ਉਹ ਸਵਾਦੀਆ, ਸਵਾਦਾਂ ਦਿਆ ਪੱਟਿਆ। ਉਹਦੀ ਸਗੋਂ ਬੇਇੱਜ਼ਤੀ ਕਰਦੇ ਸਨ, ਤੂੰ ਸਵਾਦਾਂ ਦਾ ਪੱਟਿਆ, ਇਹ ਛਕਣ ਨੂੰ ਮਿਲ ਗਿਆ ਇਹੋ ਜਿਹਾ ਲੂਣਾ ਸਾਗ, ਹੋਰ ਕੀ ਚਾਹੀਦਾ, ਤੇ ਹਾਲੇ ਵਿੱਚ ਲੂਣ ਪਾਉਣਾ ਚਾਹੁੰਦਾ। ਉਹਨੂੰ ਸਵਾਦੀ ਗਿਣਦੇ ਸਨ ਸਿੰਘ, ਯਾਨੀ ਕਿ ਇੰਨਾ ਤਿਆਗ ਵੀ ਸੀ ਸਿੰਘਾਂ ਦੇ ਅੰਦਰ।
ਲੱਭੇ ਸਾਗ ਖਾਏ ਕੱਚਾ ਪੱਕਾ।
ਸਾਗ ਲੱਭ ਜਾਣਾ ਕੱਚਾ ਪੱਕਾ, ਉਹ ਸਿੰਘਾਂ ਨੇ ਖਾ ਲੈਣਾ, ਛਕ ਲੈਣਾ।
ਪ੍ਰਿਛਨ ਕੇ ਫਲ ਫੂਲ ਉਹ ਸੱਕਾ,
ਦਰਖਤਾਂ ਦੇ ਫਲ ਫੁੱਲ, ਇੱਥੋਂ ਤੱਕ ਕਈ ਵਾਰੀ ਆਲਮ ਬਣਨਾ ਕਿ ਦਰਖਤਾਂ ਦੀਆਂ ਛਿੱਲਾਂ ਲਾ ਕੇ ਉਹ ਪਾਣੀ ਚ ਉਬਾਲਣੀਆਂ ਤੇ ਉਬਾਲ ਕੇ ਪੀ ਲੈਣੀਆਂ।
ਦੋਏ ਚੌਥੇ ਦਿਨ ਮਿਲੇ ਸੁਖਾਏ,
ਦੂਜੇ ਚੌਥੇ ਦਿਨ ਜਾ ਕੇ ਕਿਤੇ ਵੀ ਰੋਜ਼ ਨਹੀਂ ਸੀ ਮਿਲਦਾ, ਉਹ ਸਾਗ ਪੱਤਾ ਵੀ ਰੋਜ਼ ਨਹੀਂ ਸੀ ਮਿਲਦਾ, ਉਹ ਦੂਜੇ ਚੌਥੇ ਦਿਨ ਖਾਣ ਦਾ ਸਮਾਂ ਕਿੱਥੇ ਸੀ? ਸਾਰਾ ਸਾਰਾ ਦਿਨ ਤਾਂ ਖੱਡਾਂ ਵਿਚ ਲੁਕੇ ਰਹਿਣਾ, ਤੇ ਲੁਕ ਕੇ ਰਹਿਣ ਵਾਲਿਆਂ ਨੂੰ ਕਿਤੇ ਕਿਤੇ ਦੋ ਤਿੰਨ ਦਿਨਾਂ ਬਾਅਦ ਮੌਕਾ ਤਾੜ ਕੇ ਬਾਹਰ ਨਿਕਲਣਾ ਤੇ ਫਿਰ ਜਾ ਕੇ ਕਿਤੇ ਖਾਣ ਨੂੰ ਮਿਲਣਾ, ਖਾਣ ਨੂੰ ਵੀ ਰੋਜ਼ ਨਹੀਂ ਸੀ ਮਿਲਦਾ।
ਤੋਪੀ ਟਿਕਨੇ ਮਿਲੇ ਸੁਨਾਏ,
ਫਿਰ ਵੀ ਜਦੋਂ ਦੂਜੇ ਚੌਥੇ ਦਿਨ ਬਾਹਰ ਨਿਕਲ ਕੇ ਖਾਣ ਲਈ ਕੁਝ ਆਉਣਾ ਵੀ ਨਾ ਤੇ ਫਿਰ ਵੀ ਉਹਨੂੰ ਟਿਕਣਾ ਨਹੀਂ ਸੀ ਮਿਲਦਾ। ਉਧਰੋਂ ਫੌਜਾਂ ਆ ਜਾਂਦੀਆਂ ਸੀ, ਫੜਨ ਫੜਾਉਣ ਵਾਲੇ ਮੁਖਬਰ ਆ ਪਹੁੰਚਦੇ ਸਨ।
ਸਿੰਘ ਸੋਹੋ ਗਏ ਅਤ ਤਬ ਥੋੜੇ,
ਇਹਦਾ ਸਿੰਘਾਂ ਦੀ ਗਿਣਤੀ ਬਹੁਤ ਘੱਟ ਗਈ, ਬੜੇ ਸਿੰਘ ਸ਼ਹੀਦੀਆਂ ਪਾ ਗਏ।
ਕਹੇ ਦੂਰ ਜਾਵੇ ਲੈ ਘੋੜੇ,
ਘੋੜ ਸਵਾਰ ਸਿੰਘ ਸਾਨੂੰ ਕਹਿੰਦੇ ਆਪਾਂ ਘੋੜੇ ਲੈ ਕੇ ਕਿਤੇ ਦੂਰ ਨਿਕਲ ਚੱਲੀਏ, ਇਧਰ ਬੀਕਾਨੇਰ ਦੇ ਇਲਾਕੇ ਚ ਜਦੋਂ ਮਾਹੌਲ ਠੀਕ ਹੋਵੇਗਾ ਮੁੜ ਆ ਜਾਵਾਂਗੇ। ਤੇ ਬਹੁਤੇ ਸਿੰਘ ਜਿਹੜੇ ਸਨ ਉਹ ਘੋੜ ਸਵਾਰ ਇਧਰ ਨੂੰ ਨਿਕਲ ਗਏ ਬੀਕਾਨੇਰ ਦੇ ਇਲਾਕਿਆਂ ਨੂੰ।
ਦੋਹਰਾ ਜਿਸ ਦਿਨ ਮਾਰੇ ਦੁਸ਼ਟ ਕੋ, ਤਿਸ ਦਿਨ ਤੋ ਰਜ ਖਾਏ।
ਜਿਸ ਦਿਨ ਕਿਸੇ ਦੁਸ਼ਟ ਨੂੰ ਮਾਰ ਕੇ ਸੋਧਾ ਲਾ ਲੈਂਦੇ ਨੇ ਸਿੰਘ, ਉਸ ਦਿਨ ਤਾਂ ਰੱਜ ਕੇ ਛਕ ਲੈਂਦੇ ਨੇ।
ਨਹੀਂ ਮਿਲੇ ਤੋ ਮਸਤ ਰਹੇ, ਇਸ ਬਿਦ ਗੁਜਰ ਕਰਾਏ।
ਜੇ ਨਾ ਕੁਝ ਮਿਲੇ ਤੇ ਕਹਿੰਦੇ ਜੀ ਲੰਗਰ ਮਸਤ ਹੈ, ਇਹ ਨੀ ਸੀ ਕਹਿੰਦੇ ਵੀ ਲੰਗਰ ਮੁੱਕ ਗਿਆ। ਲੰਗਰ ਕਦੇ ਨੀ ਮੁੱਕਦਾ, ਉਹ ਤਾਂ ਸਾਹਿਬ ਦਾ ਚਲਾਇਆ ਲੰਗਰ ਚੱਲਦਾ ਹੀ ਰਹਿੰਦਾ। ਪਰ ਸਿੰਘ ਕਦੇ ਨੀ ਸਨ ਕਹਿੰਦੇ ਜੇ ਲੰਗਰ ਨਾ ਹੋਣਾ ਛਕਣ ਵਾਸਤੇ ਤੇ ਕਹਿੰਦੇ ਨੀ ਸੀ ਲੰਗਰ ਮੁੱਕ ਗਿਆ, ਕਹਿੰਦੇ ਸੀ ਬਈ ਲੰਗਰ ਮਸਤ ਹੋ ਗਿਆ। ਜਿਹੜੀ ਚੀਜ਼ ਮੁੱਕ ਜਾਣੀ ਇਹ ਨੀ ਸੀ ਕਹਿੰਦੇ ਮੁੱਕ ਗਈ, ਕਹਿੰਦੇ ਮਸਤ ਹੋ ਗਈ। ਅਗਲੇ ਨੇ ਆਪੇ ਸਮਝ ਜਾਣਾ ਵੀ ਮਸਤ ਹੋ ਗਈ ਮਤਲਬ ਨਹੀਂ ਹੈ। ਤੋ ਇਸ ਤਰ੍ਹਾਂ ਕਈ ਕਈ ਦਿਨ ਲੰਗਰ ਮਸਤ ਰਹਿਣਾ।
ਜੋ ਭਾਈ ਗੈਲੇ ਫਿਰੇ ਦੇਖਣ ਹਲਕਾਰੇ,
ਉਹ ਜਿਹੜੇ ਸੂਹੀਏ ਸਨ ਪਿੱਛੇ ਪਿੱਛੇ ਨਾਲ ਹੀ ਫਿਰਦੇ ਨੇ ਸਿੰਘਾਂ ਦੇ ਖਬਰ ਲੈਣ ਵਾਸਤੇ।
ਦੇਖ ਲਿਆਵੇਂ ਫੌਜ ਤੋਂ ਚਾੜੇ,
ਸੂਹੀਏ ਵੇਖਦੇ ਰਹਿੰਦੇ ਪੜਤਾਲਦੇ ਰਹਿੰਦੇ, ਜਿੱਥੇ ਕਿਤੇ ਕਿਸੇ ਸਿੰਘ ਨੂੰ ਵੇਖਦੇ ਨੇ ਨਾਲ ਹੀ ਫੌਜ ਚੜਾ ਲਿਆਉਂਦੇ ਨੇ ਸਿੰਘਾਂ ਨੂੰ ਫੜਾਉਣ ਲਈ।
ਜਿਸੇ ਗ੍ਰਾਮ ਮੈਂ ਸਿੰਘ ਸੁਪਾਵੇ,
ਜਿਸ ਕਿਸੇ ਪਿੰਡ ਦੇ ਵਿੱਚ ਉਹਨਾਂ ਸੂਹੀਆਂ ਨੂੰ ਕੋਈ ਸਿੰਘ ਮਿਲ ਜਾਂਦਾ ਲੱਭ ਜਾਂਦਾ ਹੈ,
ਭਾਈ ਬੰਦ ਤਿਸ ਸਭੇ ਫੜਾਵੇ,
ਉਹ ਸਿੰਘ ਨੂੰ ਤਾਂ ਫੜਾਉਂਦੇ ਹੀ ਨੇ ਨਾਲ, ਤੇ ਉਹਦੇ ਨਾਲ ਦੇ ਜਿਹੜੇ ਉਹਦੇ ਭਾਈ ਬੰਧੂ ਰਿਸ਼ਤੇਦਾਰ ਸਰਬੰਧੀ ਉਹਨਾਂ ਨੂੰ ਵੀ ਸਾਰਿਆਂ ਨੂੰ ਫੜਾ ਦਿੰਦੇ ਵੀ ਇਹ ਵੀ ਨਾਲ ਦੇ ਸਾਥੀ ਨੇ ਇਹਦੇ। ਇੱਥੋਂ ਤੱਕ ਆਲਮ ਬਣ ਗਿਆ ਕਿ ਜੇ ਕਿਸੇ ਸਿੰਘ ਨੇ ਆਪਣੀ ਕਿਸੇ ਰਿਸ਼ਤੇਦਾਰੀ ਵਿਚ ਆ ਕੇ ਲੁਕ ਕੇ ਰਹਿਣਾ ਉਹ ਸਾਰੇ ਰਿਸ਼ਤੇਦਾਰਾਂ ਨੂੰ ਵੀ ਨਾਲ ਹੀ ਫੜਾ ਦੇਣਾ।
ਲਿਖ ਨਵਾਬ ਤਬ ਐਸ ਫਿਰਾਵਾ,
ਨਵਾਬ ਨੇ ਜਕਰੀਏ ਨੇ ਸੂਬੇ ਲਾਹੌਰ ਨੇ ਹੁਣ ਇਸ ਤਰ੍ਹਾਂ ਲਿਖਤੀ ਹੁਕਮਨਾਮਾ ਜਾਰੀ ਕਰ ਦਿੱਤਾ,
ਲੂਟ ਮਾਫ ਕਰ ਸਿੰਘ ਸੁਪਾਵਾ।
ਸਿੰਘਾਂ ਦੇ ਘਰਾਂ ਦੀ ਲੁੱਟ ਮਾਫ ਹੈ ਤੁਹਾਨੂੰ ਕਿ ਸਿੰਘਾਂ ਦੇ ਘਰ ਉਜਾੜ ਦਿਓ, ਉਹਨਾਂ ਦੇ ਘਰਾਂ ਵਿਚ ਜੋ ਲੁੱਟ ਕੇ ਲਿਆਓਗੇ ਉਹ ਤੁਹਾਡਾ, ਉਹ ਲੁੱਟ ਤੁਹਾਨੂੰ ਮਾਫ ਹੈ।
ਸਿਰ ਪਰ ਹੋਵੇ ਜਿਸ ਕੇ ਕੇਸ,
ਐਲਾਨ ਕਰ ਦਿੱਤਾ ਖਾਨੂ ਨੇ, ਕਹਿੰਦਾ ਜਿਨ੍ਹਾਂ ਦੇ ਸਿਰ ਦੇ ਉੱਤੇ ਕੇਸ ਹੋਣਗੇ,
ਰਹਿਣ ਨਾ ਦੇਨੋ ਆਪਣੇ ਦੇਸ਼,
ਉਹਨਾਂ ਨੂੰ ਮੈਂ ਆਪਣੇ ਦੇਸ਼ ਵਿਚ ਆਪਣੇ ਇਸ ਸੂਬੇ ਵਿਚ ਨਹੀਂ ਰਹਿਣ ਦਿਆਂਗਾ।
ਜੋ ਸਿੰਘਨ ਆਏ ਮੋਹੇ ਬਤਾਵੇ,
ਕਹਿੰਦਾ ਜਿਹਦੇ ਸਿਰ ਤੇ ਕੇਸ ਹੋਣਗੇ ਮੈਂ ਰਹਿਣ ਨਹੀਂ ਦਿਆਂਗਾ ਉਹਨਾਂ ਨੂੰ ਆਪਣੇ ਦੇਸ਼ ਵਿਚ, ਇਸ ਪੰਜਾਬ ਵਿਚ ਉਹਨਾਂ ਨੂੰ ਨਹੀਂ ਰਹਿਣ ਦਿਆਂਗਾ। ਖਾਲਸਾ ਜੀ ਅੱਜ ਉਹ ਨਹੀਂ ਦਿਸਦੇ ਪਰ ਕੇਸਾਂ ਧਾਰੀ ਦਮਾਲਿਆਂ ਵਾਲੇ ਸਿੰਘ ਜ਼ਰੂਰ ਆ ਜਿਸ ਦੇਸ਼ ਵਿਚ ਦਿਸਦੇ ਨੇ। ਜਿਹੜੇ ਕਹਿੰਦੇ ਸੀ ਰਹਿਣ ਨਹੀਂ ਦੇਣੇ ਹੈ, ਖਤਮ ਕਰ ਦਿਆਂਗੇ, ਇਹਨਾਂ ਨੂੰ ਮੁਕਾ ਦਿਆਂਗੇ, ਉਹ ਨਹੀਂ ਦਿਸਦੇ ਅੱਜ। ਪਰ ਖਾਲਸਾ ਅੱਜ ਉਸੇ ਤਰ੍ਹਾਂ ਦਰਸ਼ਨ ਦੇ ਰਿਹਾ ਕਿਉਂਕਿ ਇਹ ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਤੇ ਅਕਾਲ ਪੁਰਖ ਦੀ ਫੌਜ ਨੂੰ ਮਿਟਾਉਣ ਵਾਲੇ ਮਿਟ ਗਏ ਪਰ ਖਾਲਸੇ ਦੀ ਫੌਜ ਉਸੇ ਤਰ੍ਹਾਂ ਤਿਆਰ ਉਬਰ ਤਿਆਰ ਹੈ। ਤੋ ਜੋ ਸਿੰਘਾਂ ਆਏ ਮੋਹੇ ਬਤਾਵੇ, ਫਿਰ ਇਹਨੇ ਐਲਾਨ ਕੀਤਾ ਜਿਹੜਾ ਮੈਨੂੰ ਆ ਕੇ ਸਿੰਘਾਂ ਦੀ ਦੱਸ ਪਾਵੇਗਾ,
ਆਏ ਅਨਾਮ ਸੋ ਮੈਂ ਤੇ ਪਾਵੇ,
ਮੇਰੇ ਕੋਲ ਆ ਕੇ ਉਸ ਨੂੰ ਇਨਾਮ ਦੀ ਪ੍ਰਾਪਤੀ ਹੋਵੇਗੀ, ਮੈਂ ਉਹਨੂੰ ਇਨਾਮ ਦੇਵਾਂਗਾ।
ਜੋ ਸਿੰਘ ਕੋ ਕੋ ਉਤਾਰੇ ਕੇਸ,
ਇਥੋਂ ਤੱਕ ਕਹਿੰਦਾ ਜਿਹੜਾ ਕਿਸੇ ਸਿੰਘ ਦੇ ਸਿਰ ਦੇ ਕੇਸ ਵੀ ਕੱਟ ਕੇ ਲਿਆਏਗਾ, ਕਿਸੇ ਸਿੰਘ ਦੇ ਸਿਰ ਦੇ ਕੇਸ ਕੱਟ ਕੇ ਲਿਆਵੇਗਾ।
ਦਿਉ ਦੁਸ਼ਾਲੇ ਉਹ ਵੱਡ ਖੇਸ,
ਤੇ ਮੈਂ ਉਹਨੂੰ ਦੁਸ਼ਾਲੇ ਦਿਆਂਗਾ, ਉਹਨੂੰ ਵੱਡੇ ਵੱਡੇ ਖਿਲਤਾਂ ਦਿਆਂਗਾ ਕਿ ਕਿਸੇ ਸਿੰਘ ਦੇ ਸਿਰ ਦੇ ਕੇਸ ਵੀ ਕੱਟ ਕੇ ਲਿਆਏ। ਸੁਣ ਕੇ ਕਈਆਂ ਨੇ ਤਾਂ ਆਪਣੀਆਂ ਘਰਵਾਲੀਆਂ ਦੇ ਕੇਸ ਵੱਢ ਕੇ ਲੈ ਗਏ, ਅਸੀਂ ਜੀ ਕਿਸੇ ਸਿੰਘ ਦੇ ਲਿਆਏ ਇਨਾਮ ਲੈਣ ਦੇ ਲਾਲਚ ਵਾਸਤੇ।
ਦੋਹਰਾ ਦੱਸਣ ਵਾਲੇ 10 ਰੁਪਏ, ਉਹ ਮਾਰਨ ਵਾਲ 50।
ਹੁਣ ਇਹਨੇ ਇਨਾਮ ਦੀ ਰਕਮ ਵਧਾ ਦਿੱਤੀ, ਪਹਿਲਾਂ ਤਾਂ 5 ਰੁਪਈਏ ਸੀ ਵੀ ਦੱਸਣ ਵਾਲੇ ਨੂੰ 5 ਰੁਪਈਏ, ਹੁਣ ਕਹਿੰਦਾ ਜਿਹੜਾ 10 ਪਾਏਗਾ ਉਹਨੂੰ 10 ਰੁਪਈਏ ਤੇ ਜਿਹੜਾ ਮਾਰੇਗਾ ਉਹਨੂੰ 50 ਰੁਪਈਏ ਇਨਾਮ ਦਿੱਤਾ ਜਾਏਗਾ।
ਯੇ ਲਾਲਚ ਤੁਰ ਤਨ ਦਿਓ, ਤਬ ਬਹੁਤ ਸਿੰਘਨ ਪਇਓ ਨਾਸ਼।
ਇਹ ਲਾਲਚ ਜਦੋਂ ਤੁਰਕਾਂ ਨੇ ਦਿੱਤਾ ਉਸ ਵੇਲੇ ਬਹੁਤ ਸਿੰਘਾਂ ਦਾ ਨੁਕਸਾਨ ਹੋਇਆ, ਇਸ ਲਾਲਚ ਕਰਕੇ ਬੜੇ ਲੋਕਾਂ ਨੇ ਸਿੰਘਾਂ ਨੂੰ ਮਾਰਿਆ।
ਜੋ ਖੇਤੀ ਕਰਤ ਥੇ ਸਿੰਘ ਸੋ ਪਿੰਡਨ ਮਾਏ,
ਖਾਲਸਾ ਜੀ ਜਿਹੜੇ ਤਾਂ ਜੁਝਾਰੂ ਸਿੰਘ ਸੀ ਉਹ ਤਾਂ ਰਹਿੰਦੇ ਹੀ ਜੰਗਲਾਂ ਦੀਆਂ ਝੱਲਾਂ ਵਿਚ ਸਨ, ਜ਼ਿਆਦਾ ਨੁਕਸਾਨ ਉਹਨਾਂ ਸਿੰਘਾਂ ਦਾ ਹੋਇਆ ਜਿਹੜੇ ਪਿੰਡਾਂ ਵਿਚ ਰਹਿ ਕੇ ਖੇਤੀਬਾੜੀ ਕਰਦੇ ਸੀ, ਕੋਈ ਵਣਜ ਵਪਾਰ ਕਰਦੇ ਸੀ, ਦੁਕਾਨਦਾਰੀ, ਉਹਨਾਂ ਦਾ ਜ਼ਿਆਦਾ ਨੁਕਸਾਨ ਹੋਇਆ, ਘਰਾਂ ਵਿਚ ਬੈਠਿਆਂ ਦਾ, ਉਹਨਾਂ ਨੂੰ ਫੜ ਫੜ ਕੇ ਵੀ ਕਤਲ ਕੀਤਾ ਗਿਆ।
ਤਾਹੂ ਕੋ ਪੀ ਮਾਰਿਓ ਕੇਸ ਦਿਸੇ ਸਿਰ ਜਾਏ,
ਜਿਹਦੇ ਸਿਰ ਤੇ ਕੇਸ ਵੇਖਦੇ ਨੇ, ਸਰਦਾਰੀ ਵੇਖਦੇ ਨੇ, ਦਸਤਾਰ ਵੇਖਦੇ ਨੇ, ਉਹਨੂੰ ਫੜ ਕੇ ਕੂਹ ਕੇ ਮਾਰਦਿਆਂ ਦੇਰੀ ਨਹੀਂ ਲਾਉਂਦੇ।
ਜੋ ਪਈ ਐਸੋ ਹੁਕਮ ਨਵਾਬ ਲਿਖਾਇਆ,
ਇਸ ਤਰ੍ਹਾਂ ਦਾ ਹੁਕਮ ਨਵਾਬ ਨੇ ਖਾਨੂ ਨੇ ਕੀਤਾ ਹੈ।
ਚਾਰੋਂ ਓਰ ਲਾਹੌਰ ਪਠਾਇਆ,
ਲਾਹੌਰ ਦੇ ਚਾਰੇ ਪਾਸੇ ਹੁਕਮਨਾਮਾ ਇਹਨੇ ਜਾਰੀ ਕੀਤਾ ਹੋਇਆ।
ਖੇਤੀ ਵਣਜ ਕਰੇ ਜੋ ਕੋਈ,
ਖੇਤੀ ਕਰਨ ਵਾਲੇ ਸਿੰਘ ਵੀ ਨੀ ਰਹਿਣ ਦੇਣੇ, ਜਿਹੜਾ ਕੋਈ ਵਪਾਰ ਕਰਦਾ ਉਹ ਵੀ ਨੀ ਰਹਿਣ ਦੇਣੇ।
ਕੇਸਨ ਵਾਲਾ ਛੱਡੋ ਨਾ ਕੋਈ,
ਕਹਿੰਦਾ ਜਿਹੜਾ ਕੇਸਾਂ ਵਾਲਾ ਉਹ ਤਾਂ ਰਹਿਣ ਹੀ ਨੀ ਦੇਣਾ, ਛੱਡਣਾ ਹੀ ਨੀ ਕੋਈ।
ਸਿੰਘਨ ਖੂਨ ਮਾਫ ਮਕੀਨੇ,
ਇਥੋਂ ਤੱਕ ਕਹਿ ਦਿੱਤਾ ਕਹਿੰਦਾ ਜੇ ਕੋਈ ਸਿੰਘ ਦਾ ਖੂਨ ਕਰੇਗਾ, ਕਤਲ ਕਰੇਗਾ, ਉਹ ਖੂਨ ਉਹਨੂੰ ਮਾਫ਼ ਹੋਵੇਗਾ, ਉਹਦੇ ਵਾਸਤੇ ਕੋਈ ਕੋਰਟ ਕਚਹਿਰੀ ਚ ਕੇਸ ਨਹੀਂ ਚੱਲੇਗਾ ਕਿ ਇਹਨੇ ਸਿੰਘ ਨੂੰ ਮਾਰਿਆ। ਸਿੰਘ ਨੂੰ ਕਤਲ ਕਰਨ ਵਾਲਾ ਖੂਨ ਕਰਨ ਵਾਲੇ ਤੇ ਕਿਸੇ ਪ੍ਰਕਾਰ ਦਾ ਕੋਈ ਕੇਸ ਨਹੀਂ ਚੱਲੇਗਾ, ਸਗੋਂ ਉਹਨਾਂ ਨੂੰ ਬਕਾਇਦਾ ਰੁਤਬੇ ਦਿੱਤੇ ਜਾਣਗੇ, ਉਹਨਾਂ ਨੂੰ ਇਨਾਮ ਦਿੱਤੇ ਜਾਣਗੇ।
ਜਿੱਤ ਲੱਭੇ ਤਿਤ ਮਾਰੋ ਚੀਨੇ,
ਜਿੱਥੇ ਵੀ ਤੁਹਾਨੂੰ ਕੋਈ ਸਿੰਘ ਲੱਭੇ ਲੱਭ ਕੇ ਮਾਰ ਦਿਓ, ਖਤਮ ਕਰ ਦਿਓ।
ਲੂਟ ਕੂਟ ਉਸ ਮਾਫ ਹਮ ਕਰੀ,
ਉਹਨਾਂ ਨੂੰ ਲੁੱਟਣ ਕੁੱਟਣ ਦੀ ਜਿਹੜੀ ਲੁੱਟ ਹੈ ਉਹ ਵੀ ਮੈਂ ਮਾਫ ਕੀਤੀ, ਜੋ ਉਹਨਾਂ ਕੋਲ ਕੁਝ ਹੋਵੇਗਾ ਉਹ ਸਭ ਕੁਝ ਤੁਸੀਂ ਉਹਨਾਂ ਕੋਲ ਖੋਹ ਸਕਦੇ ਹੋ, ਜੇ ਉਹਨਾਂ ਦੀ ਕੋਈ ਜ਼ਮੀਨ ਹੈ 2-4 ਕਿੱਲੇ 10 ਕਿੱਲੇ ਤਾਂ ਉਹ ਵੀ ਉਹਦਾ ਮਾਲਕ ਹੋਵੇਗਾ ਜਿਹੜਾ ਉਹਨੂੰ ਮਾਰ ਦੇਗਾ।
ਹਮਰੀ ਲਿਖਤ ਇਹ ਜਾਨੋ ਖਰੀ,
ਕਹਿੰਦਾ ਇਹ ਮੇਰੀ ਲਿਖਤ ਹੈ, ਇਹ ਮੈਂ ਲਿਖਤੀ ਰੂਪ ਦੇ ਵਿਚ ਹੁਕਮਨਾਮਾ ਜਾਰੀ ਕਰ ਰਿਹਾ।
ਦੋਹਰਾ ਜਦ ਨਵਾਬ ਲਾਲਚ ਕਯੋ, ਹਿੰਦੂ ਜਟਨ ਬੁਲਾਏ।
ਖਾਲਸਾ ਜੀ ਜਦੋਂ ਨਵਾਬ ਨੇ ਇੱਦਾਂ ਦੇ ਲਾਲਚ ਦੇ ਦਿੱਤੇ ਵੀ ਜ਼ਮੀਨਾਂ ਵੀ ਉਹਨਾਂ ਦੀਆਂ ਜਿਹੜੇ ਸਿੰਘ ਜ਼ਮੀਨਦਾਰ ਨੇ ਉਹਨਾਂ ਨੂੰ ਜੇ ਮਾਰੋਗੇ ਤੇ ਉਹਨਾਂ ਦੀ ਜਿਹੜੀ ਜ਼ਮੀਨ ਹੈ ਮਾਰਨ ਵਾਲੇ ਦੀ ਹੋ ਜਾਏਗੀ, ਇਹ ਸੁਣ ਕੇ ਤਾਂ ਫਿਰ ਜਿਹੜੇ ਹਿੰਦੂ ਜੱਟ ਸਨ, ਹਿੰਦੂ ਧਰਮ ਨਾਲ ਸੰਬੰਧਿਤ ਸਨ ਉਸ ਵੇਲੇ ਦੇ ਕਈ ਜ਼ਿਮੀਂਦਾਰ ਨਵਾਬ ਚੌਧਰੀ, ਉਹਨਾਂ ਨੇ ਸਿੰਘਾਂ ਨੂੰ ਫੜਾਣਾ ਸ਼ੁਰੂ ਕਰ ਦਿੱਤਾ ਜ਼ਮੀਨ ਦੇ ਲਾਲਚ ਵੱਸ ਹੋ ਕੇ।
ਦੇਵੇਂ ਸਿੰਘਨ ਪਕੜ ਕੇ ਲਾਹੌਰ ਸੋ ਕਈ ਪੁਚਾਏ।
ਉਹ ਫੜ ਕੇ ਸਿੰਘਾਂ ਨੂੰ ਜਾਂ ਤਾਂ ਨੇੜੇ ਦਾ ਜਿਹੜਾ ਕੋਈ ਕੋਤਵਾਲ ਹੁੰਦਾ ਉਹਨੂੰ ਦੇ ਦਿੰਦੇ ਨੇ, ਜਾਂ ਫੜ ਕੇ ਆਪ ਲਾਹੌਰ ਲੈ ਕੇ ਜਾਂਦੇ ਹਨ।
ਜੋ ਪਈ ਜੰਡਿਆਲੇ ਵਾਲੇ ਬਹੁਤ ਫੜਾਵੇ।
ਖਾਲਸਾ ਜੀ, ਕੌਣ ਕੌਣ ਨੇ ਜਿਹੜੇ ਸਿੰਘਾਂ ਨੂੰ ਫੜਾਉਣ ਦਾ ਕੰਮ ਕਰ ਰਹੇ ਨੇ? ਉਸ ਵੇਲੇ ਦੇ ਜਿਹੜੇ ਮੁੱਖ ਮੁਖਬਰ ਸਨ, ਸਿੰਘਾਂ ਦੇ ਵੱਡੇ ਦੋਖੀ ਤੇ ਦੁਸ਼ਮਣ ਸਨ, ਜਿਹੜੇ ਸਿੰਘਾਂ ਨੂੰ ਫੜ ਫੜ ਕੇ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਸਿੰਘਾਂ ਦਾ ਕਤਲ ਕਰਵਾ ਰਹੇ ਸੀ, ਉਹ ਕੌਣ ਕੌਣ ਸਨ? ਕਹਿੰਦੇ ਇੱਕ ਤਾਂ ਜੰਡਿਆਲੇ ਵਾਲੇ ਨਿਰੰਜਨੀਏ ਸਨ।
ਉਤੇ ਗੁਰੂ ਇੱਕ ਸਿੱਖ ਕਾਵੇ।
ਇਹਨਾਂ ਦਾ ਵੀ ਇੱਕ ਗੁਰੂ ਸੀ ਹਿੰਦਾਲੀਆ, ਤੇ ਉਹਦੇ ਆਪਣੇ ਆਪ ਨੂੰ ਚੇਲੇ ਕਹਾਉਂਦੇ ਸਨ।
ਹਰ ਭਗਤ ਨਿਰੰਜਨੀਓ ਸੋ ਕਹਾਵੇ।
ਜੰਡਿਆਲੇ ਦਾ ਰਹਿਣ ਵਾਲਾ ਜਿਹੜਾ ਸਭ ਤੋਂ ਵੱਡਾ ਦੋਖੀ ਸੀ ਸਿੰਘਾਂ ਦਾ, ਉਹ ਸੀ ਹਰ ਭਗਤ ਨਿਰੰਜਨੀਆ। ਇਹਦਾ ਨਾਂ ਹਰ ਭਗਤ ਸੀ ਨਿਰੰਜਨੀਆ। ਇਹ ਨਿਰੰਜਨੀਏ ਕਹਾਉਂਦੇ ਨੇ ਨਾ, ਹਿੰਦਾਲ ਦੀ ਪਿੱਛੇ ਕਥਾ ਆਈ ਹੈ, ਇਹ ਨਿਰੰਜਨੀਏ ਕੌਣ ਨੇ? ਤੇ ਇਹ ਹਰ ਭਗਤ ਨਿਰੰਜਨੀਆਂ ਆਪਣੇ ਆਪ ਨੂੰ ਕਹਾਉਂਦਾ, ਇਹ ਬੜੇ ਸਿੰਘਾਂ ਨੂੰ ਫੜਾਉਂਦਾ ਹੈ।
ਸੋ ਆਗੇ ਹੋਏ ਸਿੰਘਨ ਫੜਾਵੇ।
ਇਹ ਸਭ ਤੋਂ ਮੂਹਰੇ ਹੋ ਕੇ ਜੰਡਿਆਲੇ ਵਿਚ ਰਹਿਣ ਵਾਲਾ ਇਹ ਹਰ ਭਗਤ ਨਿਰੰਜਨੀਆਂ ਮੂਹਰੇ ਲੱਗ ਕੇ ਸਿੰਘਾਂ ਨੂੰ ਫੜਾਉਂਦਾ ਹੈ।
ਹਮਰਾ ਪਿੰਡ ਤੋਂ ਬਾਹਰ ਲੁਟਾਇਆ।
ਭਾਈ ਰਤਨ ਸਿੰਘ ਜੀ ਕਹਿੰਦੇ ਕਿ ਇਹ ਜਿਹੜਾ ਜੰਡਿਆਲੀ ਆ ਹਰ ਭਗਤ ਨਿਰੰਜਨੀਆਂ, ਇਹਨੇ ਸਾਡਾ ਪਿੰਡ ਜਿਹੜਾ ਉਹ ਵੀ ਦੋ ਵਾਰੀ ਲੁਟਾਇਆ। ਭਾਈ ਰਤਨ ਸਿੰਘ ਦਾ ਪਿੰਡ ਕਿਹੜਾ? ਮੀਰਾਂ ਕੋਟ। ਭਾਈ ਸਾਹਿਬ ਦਾ ਪਿੰਡ ਮੀਰਾਂ ਕੋਟ ਸੀ ਨਾ, ਮਹਿਤਾਬ ਸਿੰਘ ਜੀ ਦਾ, ਇਹਨਾਂ ਦੇ ਦਾਦਾ ਜੀ ਦਾ ਪੁਸ਼ਤੈਨੀ ਪਿੰਡ ਉਹ ਸੀ। ਕਹਿੰਦੇ ਜਿਹੜਾ ਇਹ ਹਰ ਭਗਤ ਨਿਰੰਜਨੀਆਂ ਸੀ, ਇਹਨੇ ਸਾਡਾ ਪਿੰਡ ਵੀ ਦੋ ਵਾਰੀ ਲੁਟਾਇਆ ਹੈ।
ਪਿਤਾ ਹਮਾਰਾ ਕਾਟ ਸੁਟਾਇਆ।
ਮੇਰੇ ਪਿਤਾ ਨੂੰ ਕੱਟ ਕੇ ਸੁਟਾਉਣ ਵਾਲਾ ਵੀ ਹਰ ਭਗਤ ਨਿਰੰਜਨੀਆਂ। ਭਾਈ ਸਾਹਿਬ ਜੀ ਅੱਗੇ ਦੱਸਣਗੇ ਕਿ ਕਿਵੇਂ ਇਹਨੇ ਕਟਾ ਕੇ ਸੁਟਾਇਆ ਸੀ। ਭਾਈ ਰਤਨ ਸਿੰਘ ਦੇ ਜਿਹੜੇ ਪਿਤਾ ਸਨ ਭਾਈ ਰਾਏ ਸਿੰਘ ਜੀ, ਉਹਨਾਂ ਦੀ ਗਰਦਨ ਵੱਢ ਕੇ ਸੁੱਟ ਕੇ ਆਪਣੇ ਵੱਲੋਂ ਮਾਰ ਕੇ ਸੁੱਟ ਗਏ ਸਨ, ਪਰ ਪਰਮੇਸ਼ਰ ਨੇ ਵਿਸ਼ਵਾਸ ਰੱਖਣੇ ਸੀ ਰੱਖ ਲਿਆ। ਤੂੰ ਕਹਿੰਦੇ ਮੇਰੇ ਪਿਤਾ ਨੂੰ ਵੀ ਵਢਾ ਕੇ ਕਟਾ ਕੇ ਸੁਟਾਇਆ ਉਸ ਨਿਰੰਜਨੀਏ ਨੇ।
ਮਜੀ ਠਹਿ ਕੇ ਜੱਟ ਸੋ ਰਾਖੇ ਬੈਰ।
ਉੱਧਰ ਹੀ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਮਜੀਠਾ ਪਿੰਡ ਆ, ਉੱਥੋਂ ਦੇ ਜਿਹੜੇ ਮਜੀਠੀਏ ਸਰਦਾਰ ਨੇ, ਉਨ੍ਹਾਂ ਨੇ ਵੀ ਬੜੇ ਬੜੇ ਸਿੰਘਾਂ ਦਾ ਕਤਲ ਕਰਵਾਇਆ, ਬੜੇ ਸਿੰਘਾਂ ਨੂੰ ਪਕੜ ਕੇ ਕੋਹ ਕੋਹ ਕੇ ਮਰਵਾਇਆ।
ਹਮਰਾ ਦਾਦਾ ਫੜ ਦਿਓ ਲਾਹੌਰ।
ਕਹਿੰਦੇ ਉੱਥੋਂ ਮਜੀਠੇ ਦੇ ਹੀ ਕੁਝ ਲੋਕਾਂ ਨੇ ਔਰ ਜੰਡਿਆਲੇ ਦੇ ਕੁਝ ਜਿਹੜੇ ਆ ਨਿਰੰਜਨੀਏ ਹੋਣੀ ਸਨ, ਇਹਨਾਂ ਨੇ ਰਲ ਕੇ ਮੇਰੇ ਦਾਦੇ ਸਰਦਾਰ ਮਹਿਤਾਬ ਸਿੰਘ ਨੂੰ ਪਕੜ ਕੇ ਲਾਹੌਰ ਪੇਸ਼ ਕੀਤਾ ਸੀ ਔਰ ਮੇਰੇ ਦਾਦੇ ਨੂੰ ਸ਼ਹੀਦ ਕਰਵਾਇਆ ਸੀ ਮਹਿਤਾਬ ਸਿੰਘ ਨੂੰ। ਇਹਨਾਂ ਨੇ ਕਹਿੰਦੇ ਫੜ ਕੇ ਲਾਹੌਰ ਪੇਸ਼ ਕੀਤਾ ਸੀ ਔਰ ਜਕਰੀਏ ਕੋਲੋਂ ਸ਼ਹੀਦ ਕਰਵਾਇਆ ਸੀ।
ਦੋਹਰਾ ਦੀਨੋ ਚਰਖ ਚੜਾਏ ਤਿੰਨ ਤਾਰੂ ਸਿੰਘ ਕੇ ਸਾਥ।
ਕਹਿੰਦੇ ਜਦੋਂ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਗਿਆ, ਉਦੋਂ ਮੇਰੇ ਦਾਦੇ ਨੂੰ ਵੀ ਇਹਨਾਂ ਨੇ ਫੜ ਕੇ ਭਾਈ ਤਾਰੂ ਸਿੰਘ ਦੇ ਨਾਲ ਉੱਥੇ ਪੇਸ਼ ਕੀਤਾ ਔਰ ਮੇਰੇ ਦਾਦੇ ਮਹਿਤਾਬ ਸਿੰਘ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ।
ਨਵਾਬ ਤਬੇ ਪੇਟ ਪੀੜਿਆ ਤੜਫ ਮੁਆ ਦਿਨ ਰਾਤ।
ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਮੇਰੇ ਦਾਦੇ ਮਹਿਤਾਬ ਸਿੰਘ ਤੇ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਨਾ, ਤੇ ਖਾਨੂ ਦੇ ਪੇਟ ਦੇ ਵਿਚ ਉਦੋਂ ਹੀ ਬੰਨ ਪੈ ਗਿਆ ਸੀ ਤੇ ਉਸ ਤੋਂ ਬਾਅਦ ਉਸ ਪੀੜ ਦੇ ਨਾਲ ਹੀ ਉਹਦੇ ਪ੍ਰਾਣ ਨਿਕਲੇ। ਉਹ ਕਥਾ ਅੱਗੇ ਆਵੇਗੀ ਵਿਸਥਾਰ ਸਹਿਤ, ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਜਦੋਂ ਪ੍ਰਸੰਗ ਆਵੇਗਾ ਕਿ ਉਹ ਮਾਰਿਆ ਗਿਆ ਉਸ ਤੋਂ ਬਾਅਦ ਖਾਨੂ।
ਜੋ ਪਈ ਕਰਮਾ ਚੀਨਾ ਚੀਨੀ ਰਹੇ।
ਚੀਨਾ ਪਿੰਡ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਚ, ਉਹ ਚੀਨੇ ਪਿੰਡ ਦਾ ਇੱਕ ਚੀਨਾ ਗੋਤਰ, ਉਸ ਗੋਤਰ ਦੇ ਨਾਲ ਸਬੰਧਤ ਇੱਕ ਜੱਟ ਸੀ ਕਰਮਾ, ਉਹ ਕਰਮਾ ਚੀਨਾ ਜਿਹੜਾ ਸੀ ਉਹਨੇ ਵੀ ਬੜੇ ਸਿੰਘ ਮਰਵਾਏ।
ਵਿਦੋਸ਼ੇ ਸਿੰਘਨ ਮਾਰਤ ਵਏ।
ਵਿਦੋਸ਼ੇ ਸਿੰਘ ਜਿਹੜੇ ਘਰਾਂ ਵਿੱਚ ਖੇਤੀ ਕਰਦੇ ਸਨ, ਦੁਕਾਨਦਾਰੀ ਕਰਦੇ ਸਨ, ਉਹ ਫੜ ਫੜ ਕੇ ਕਰਮੇ ਚੀਨੇ ਨੇ ਵੀ ਮਰਵਾਏ।
ਰਾਜੇ ਸਾਂਸੀ ਕੇ ਸਿੰਘ ਬਹੁ ਮਾਰੇ।
ਰਾਜਾ ਸਾਂਸੀ ਨੇੜੇ ਨਗਰ ਹੈ, ਉਥੋਂ ਦੇ ਜਿਹੜੇ ਲੋਕ ਸਨ ਉਹਨਾਂ ਨੇ ਵੀ ਬੜੇ ਸਿੰਘ ਫੜ ਫੜ ਕੇ ਮਰਵਾਏ।
ਖਾਲਸੇ ਅੱਗੇ ਭਈ ਪੁਕਾਰੇ।
ਇਹ ਤਾਂ ਉਹਨਾਂ ਨੇ ਵੀ ਬੜੇ ਸਿੰਘਾਂ ਨੂੰ ਸ਼ਹੀਦ ਕਰਵਾਇਆ ਤੇ ਇੱਧਰ ਸਿੰਘ ਜਿਹੜੇ ਸਨ ਇਹਨਾਂ ਅਕਾਲ ਪੁਰਖ ਅੱਗੇ ਪੁਕਾਰਾਂ ਕੀਤੀਆਂ।
ਦੁਸ਼ਟ ਬੋਤ ਥੋ ਰਾਮਾ ਰੰਧਾਵਾ।
ਇੱਧਰ ਘਣੀਏ ਕੇ ਬਾਂਗਰ ਪਿੰਡ ਹੈ, ਉਸ ਪਿੰਡ ਦਾ ਰਹਿਣ ਵਾਲਾ ਸੀ ਰਾਮਾ ਰੰਧਾਵਾ। ਇਹਨੇ ਵੀ ਬੜੇ ਸਿੰਘ ਮਰਵਾਏ, ਬੜੇ ਸਿੰਘਾਂ ਨੂੰ ਫੜ ਕੇ ਰਾਮੇ ਰੰਧਾਵੇ ਨੇ ਵੀ ਸ਼ਹੀਦ ਕਰਵਾਇਆ।
300 ਕਿਲਾ ਜਿਨ ਆਪ ਬਣਾਵਾ।
ਇਹ ਜਿਹੜਾ ਰਾਮਾ ਰੰਧਾਵਾ ਸੀ ਇਹਨੇ ਤਾਂ ਆਪਣਾ ਕਿਲਾ ਬਣਾਇਆ ਹੋਇਆ ਸੀ ਘਣੀਏ ਕੇ ਬਾਂਗਰ ਪਿੰਡ ਦੇ ਵਿਚ, ਇਹਨੇ ਆਪਣਾ ਕਿਲਾ ਬਣਾਇਆ ਹੋਇਆ ਸੀ।
ਵੈ ਸਿੰਘਨ ਕੋ ਬੋਤੇ ਅਕਾਵੇ।
ਰਾਮੇ ਰੰਧਾਵੇ ਨੇ ਵੀ ਬੜੇ ਸਿੰਘਾਂ ਨੂੰ ਮਰਵਾਇਆ, ਬੜੇ ਸਿੰਘਾਂ ਨੂੰ ਸ਼ਹੀਦ ਕਰਵਾਇਆ।
ਆਪੇ ਪਕੜੇ ਆਪ ਮਰਾਵੇ।
ਫੌਜ ਵੀ ਰੱਖੀ ਆਪਣੇ ਨਾਲ, ਆਪ ਹੀ ਫੜ ਕੇ ਲਿਆਉਂਦਾ ਸਿੰਘਾਂ ਨੂੰ ਔਰ ਆਪ ਹੀ ਉਹਨਾਂ ਦੇ ਕਤਲ ਕਰਕੇ ਉਹਨਾਂ ਦੇ ਸਿਰ ਵੱਢ ਕੇ ਲਾਹੌਰ ਭੇਜਦਾ ਹੈ।
ਤਿੰਨੇ ਕਹਾਣੀ ਜਗਤ ਚਲਾਈ।
ਕਹਿੰਦੇ ਰਾਮਾ ਰੰਧਾਵਾ ਏਡਾ ਵੱਡਾ ਕਾਤਲ ਸੀ ਸਿੰਘਾਂ ਦਾ, ਏਡਾ ਦੋਖੀ ਸੀ, ਇਹਦੇ ਦੇਸ਼ ਦੇ ਇਲਾਕੇ ਦੀ ਤਾਂ ਕਹਾਣੀ ਚੱਲ ਪਈ, ਇਹ ਕਹਾਵਤ ਚੱਲ ਪਈ,
ਰਾਮੇ ਦੇਸ਼ ਨਾ ਜਾਇਓ ਭਾਈ।
ਇਹ ਗੱਲ ਪ੍ਰਚਲਿਤ ਹੋ ਗਈ ਵੀ ਜਿਹਨੇ ਜਾਣਾ ਜਿੱਥੇ ਮਰਜ਼ੀ ਜਾਇਓ ਪਰ ਰਾਮੇ ਦੇ ਇਲਾਕੇ ਚ ਨਾ ਜਾਇਓ ਜੇ। ਇਹ ਕਹਾਣੀ ਇਹਦੇ ਸਮੇਂ ਪ੍ਰਸਿੱਧ ਹੋ ਗਈ, ਰਾਮੇ ਦੇਸ਼ ਨਾ ਜਾਇਓ ਭਾਈ, ਰਾਮੇ ਰੰਧਾਵੇ ਦੇ ਦੇਸ਼ ਨਾ ਕੋਈ ਜਾਇਓ ਜੇ।
ਹਮ ਰਾਮੇ ਦੇਸ਼ ਨਾ ਜਾਵੇਂਗੇ।
ਇੱਥੋਂ ਤੱਕ ਵੀ ਕਈ ਸਿੱਖ ਜਿਹੜੇ ਘਰਾਂ ਚ ਰਹਿਣ ਵਾਲੇ ਸਨ ਉਹ ਕਹਿੰਦੇ ਅਸੀਂ ਕਦੇ ਭੁੱਲ ਕੇ ਵੀ ਰਾਮੇ ਦੇ ਦੇਸ਼ ਘਣੀਏ ਕਿ ਬਾਂਗਰ ਵੱਲ ਨਹੀਂ ਜਾਵਾਂਗੇ।
ਡੇਲਾ ਬਾਟ ਮਾਜੇ ਕੋ ਖਾਵੇਂਗੇ।
ਕਹਿੰਦੇ ਜਿਹੜਾ ਕੋਈ ਡੇਲਾ ਬਾਟ ਹੋਵੇਗਾ ਕਰੀਰ ਦੇ ਫੁੱਲ ਆਦਿ ਉਹ ਖਾ ਕੇ ਆਪਣਾ ਸਮਾਂ ਇਧਰ ਮਾਝੇ ਦੇ ਇਲਾਕੇ ਚ ਕੱਟ ਲਵਾਂਗੇ ਪਰ ਉਧਰ ਨਹੀਂ ਜਾਣਾ।
ਰਹਿ ਜੋਧਾ ਨਗਰੀ ਧਰਮ ਜੋਦਾਸ।
ਜੋਧਾ ਨਗਰੀ ਆ ਉੱਥੇ, ਉਹਦੇ ਵਿਚ ਰਹਿਣ ਵਾਲਾ ਇੱਕ ਧਰਮਦਾਸ ਨਾਮ ਦਾ ਵੀ ਵਿਅਕਤੀ ਹੈ।
ਕੀਨੋ ਚਏ ਸੋ ਸਿੰਘਨ ਨਾਸ।
ਧਰਮੇ ਨੇ ਵੀ ਜਿਹੜਾ ਬੜੇ ਸਿੰਘਾਂ ਦਾ ਨਾਸ ਕੀਤਾ, ਨਾ ਧਰਮ ਹੈ ਧਰਮੀ, ਇਹਨੇ ਵੀ ਬੜੇ ਸਿੰਘਾਂ ਦਾ ਨਾਸ ਕਰਵਾਇਆ।
ਮੱਸਾ ਰੰਗਣ ਰਿਓ ਮੰਡਿਆਲੇ।
ਮੰਡਿਆਲੇ ਦਾ ਰਹਿਣ ਵਾਲਾ ਮੱਸਾ ਰੰਗੜ ਪਾਪੀ, ਜਿਹੜਾ ਸਭ ਤੋਂ ਵੱਡਾ ਜੁਰਮਾਨਾ ਹੈ, ਗੁਰੂ ਸਾਹਿਬ ਦੇ ਦਰਬਾਰ ਦਾ ਦੋਖੀ ਹੈ।
ਕਰੇ ਬੇਦ ਵੀ ਆਏ ਦਰਬਾਰੇ ਨਾਲੇ।
ਇਹਨੇ ਕੀ ਕੀਤਾ ਪਾਪੀ ਮੱਸੇ ਰੰਗੜ ਨੇ, ਜਦੋਂ ਸਿੰਘ ਸਾਰੇ ਕੱਢ ਦਿੱਤੇ ਮਾਰ ਦਿੱਤੇ, ਸਿੰਘਾਂ ਨੂੰ ਲੁਕ ਕੇ ਰਹਿਣਾ ਪੈ ਰਿਹਾ ਸੀ, ਮੱਸੇ ਰੰਗੜ ਨੇ ਦਰਬਾਰ ਸਾਹਿਬ ਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣਾ ਆਸਣ ਲਵਾ ਲਿਆ ਔਰ ਉੱਥੇ ਬੇਸ਼ਵਾਵਾਂ ਕੋਲੋਂ ਨਾਚ ਨਚਾਉਣੇ ਸ਼ੁਰੂ ਕਰ ਦਿੱਤੇ ਔਰ ਆਪ ਬਹਿ ਕੇ ਹੁੱਕਾ ਪੀਣਾ ਸ਼ੁਰੂ ਕਰ ਦਿੱਤਾ ਕਿ ਸਿੱਖਾਂ ਦਾ ਜਿਹੜਾ ਇਹ ਦਰਬਾਰ ਹੈ ਮੇਰੀ ਖਾਨਗਾਹ ਹੈ। ਤੋ ਇਸ ਪ੍ਰਕਾਰ ਨਾਲ ਮੱਸੇ ਰੰਗੜ ਨੇ ਮਹਾਰਾਜ ਜੀ ਦੇ ਪਾਵਨ ਸੱਚੇ ਦਰਬਾਰ ਦਾ, ਜਿੱਥੇ ਕਦੇ ਕਿਸੇ ਨਾਲ ਵੈਰ ਵਿਰੋਧ ਦੀ ਗੱਲ ਨਹੀਂ ਹੁੰਦੀ, ਜਿੱਥੇ ਸੰਸਾਰ ਦੇ ਹਰ ਇੱਕ ਧਰਮ ਦੇ ਵਿਅਕਤੀ ਨੂੰ ਆਪਣੇ ਗਲ ਨਾਲ ਲਾਉਣ ਦਾ ਸੁਨੇਹਾ ਦਿੱਤਾ ਜਾਂਦਾ, ਉਸ ਪਵਿੱਤਰ ਪਾਵਨ ਦਰਬਾਰ ਦੀ ਬੇਅਦਬੀ ਮੱਸੇ ਰੰਗੜ ਪਾਪੀ ਨੇ ਕੀਤੀ।
ਦੋਹਰਾ ਸਾਹਿਬ ਰਾਏ ਸੰਧੂ ਹੁਤੋ ਬਸੇ ਨੁਸ਼ਹਿਰੇ ਗਾਏ।
ਸਾਹਿਬ ਰਾਏ ਚੌਧਰੀ ਸੰਧੂ, ਇਹ ਨੁਸ਼ਹਿਰੇ ਪੰਨੂਆਂ ਦਾ ਰਹਿਣ ਵਾਲਾ ਸੀ, ਜਦੋਂ ਬਾਬਾ ਤਾਰਾ ਸਿੰਘ ਵਾਂ ਨੂੰ ਇਹਨੇ ਸ਼ਹੀਦ ਕਰਵਾਇਆ, ਉਹ ਇਹਨੇ ਹੀ ਕਰਾਇਆ ਸੀ, ਇਹੀ ਕਹਿੰਦਾ ਸੀ ਮੈਂ ਸਿੰਘਾਂ ਦੇ ਕੇਸਾਂ ਨੂੰ ਕੱਟ ਕੇ ਉਹਦੀਆਂ ਰੱਸੀਆਂ ਬਣਾ ਕੇ ਘੋੜੇ ਬੰਨਾਂਗਾ ਆਪਣੇ। ਏਦਾਂ ਦੇ ਬੋਲ ਬੋਲਣ ਵਾਲਾ ਇਹ ਜਿਹੜਾ ਸਾਹਿਬ ਰਾਏ ਚੌਧਰੀ, ਇਹਨੇ ਵੀ ਬੜੇ ਸਿੰਘ ਸ਼ਹੀਦ ਕਰਾਏ। ਭਾਈ ਤਾਰਾ ਸਿੰਘ ਵਾਂ ਨੂੰ ਵੀ ਇਹਨੇ ਹੀ ਸ਼ਹੀਦ ਕਰਾਇਆ ਸੀ ਲਾਹੌਰ ਤੋਂ ਫੌਜ ਲਿਆ ਕੇ।
ਫੜ ਫੜ ਸਿੰਘਨ ਵੈ ਕਟੇ ਸਿਰ ਦੇ ਲਾਹੌਰ ਪਹੁੰਚਾਏ।
ਭਾਈ ਰਤਨ ਸਿੰਘ ਨੇ ਇੱਥੇ ਉਹਨਾਂ ਵਿਅਕਤੀਆਂ ਦਾ ਜ਼ਿਕਰ ਕੀਤਾ ਜਿਹੜੇ ਹਿੰਦੂ ਧਰਮ ਨਾਲ ਸੰਬੰਧਿਤ ਨੇ ਔਰ ਜਿਨ੍ਹਾਂ ਦੀ ਰਾਖੀ ਵਾਸਤੇ ਖਾਲਸੇ ਨੇ ਸ਼ਸਤਰ ਧਾਰਨ ਕੀਤੇ ਨੇ, ਉਹਨਾਂ ਨੂੰ ਹੀ ਮਰਵਾ ਰਹੇ ਨੇ, ਉਹਨਾਂ ਦਾ ਇੱਥੇ ਜ਼ਿਕਰ ਹੋ ਰਿਹਾ। ਕਹਿੰਦੇ ਸਾਹਿਬ ਰਾਏ ਨੇ ਵੀ ਬੜੇ ਬੜੇ ਸਿੰਘ ਫੜ ਕੇ ਉਹਨਾਂ ਨੂੰ ਆਪ ਕੱਟਿਆ ਔਰ ਉਹਨਾਂ ਦੇ ਸਿਰ ਵੱਢ ਕੇ ਲਾਹੌਰ ਪੇਸ਼ ਕੀਤੇ।
ਜੋ ਪਈ ਤਾਰੂ ਸਿੰਘ ਪਰ ਚੁਗਲੀ ਖਾਈ।
ਭਾਈ ਤਾਰੂ ਸਿੰਘ ਜਿਹਨੂੰ ਸ਼ਹੀਦ ਕਰਾਉਣ ਵਾਲਾ ਵੀ ਇਹ ਸਾਹਿਬ ਰਾਏ ਚੌਧਰੀ ਸੀ, ਇਸੇ ਨੇ ਭਾਈ ਤਾਰੂ ਸਿੰਘ ਦੀ ਚੁਗਲੀ ਕੀਤੀ ਸੀ ਲਾਹੌਰ ਜਾ ਕੇ,
ਤੁਰਕਨ ਕੀ ਉਨ ਫੌਜ ਮੰਗਾਈ।
ਔਰ ਭਾਈ ਤਾਰੂ ਸਿੰਘ ਨੂੰ ਫੜਨ ਵਾਸਤੇ ਤੁਰਕਾਂ ਦੀ ਫੌਜ ਲਾਹੌਰ ਤੋਂ ਮੰਗਵਾਈ ਸੀ।
ਆਏ ਤੁਰਕਨ ਸੋ ਲਿਓ ਗਹਾਏ।
ਔਰ ਇਹਦੇ ਕਹਿਣ ਤੇ ਭਾਈ ਤਾਰੂ ਸਿੰਘ ਜੀ ਨੂੰ ਉਹਨਾਂ ਫੌਜਾਂ ਨੇ ਆ ਕੇ ਪਕੜ ਕੇ ਗ੍ਰਿਫਤਾਰ ਕੀਤਾ।
ਲਾਹੌਰ ਮੱਦ ਸੋ ਦਿਓ ਪਹੁੰਚਾਏ।
ਔਰ ਉਹਨਾਂ ਨੇ ਫੜ ਕੇ 26 ਸਾਲ ਦੀ ਉਮਰ ਸੀ ਭਾਈ ਤਾਰੂ ਸਿੰਘ ਦੀ, ਚੜ੍ਹਦੀ ਜਵਾਨੀ ਚ ਉਹਨਾਂ ਨੂੰ ਫੜ ਕੇ ਲਿਜਾ ਕੇ ਲਾਹੌਰ ਸ਼ਹੀਦ ਕਰਵਾਇਆ।
ਦੋਹਰਾ ਸੁਨੋ ਸੁਪੋਰਖ ਖਾਲਸੇ, ਜਿਮ ਥੋੜਨ ਬਹੁਤੇ ਜੀਤ।
ਕਹਿੰਦੇ ਖਾਲਸੇ ਦਾ ਪੌਰਖ ਸੁਣੋ, ਖਾਲਸੇ ਦੇ ਬਲ ਦੀ ਕਹਾਣੀ ਸੁਣੋ ਕਿ ਜਿਵੇਂ ਥੋੜਿਆਂ ਨੇ ਵੀ ਬਹੁਤਾ ਬਲ ਕਰਕੇ ਵਿਖਾਇਆ। ਜੇ ਥੋੜੇ ਨੇ ਤੇ ਥੋੜਿਆਂ ਨੇ ਵੀ ਬਹਾਦਰੀ ਨਹੀਂ ਛੱਡੀ, ਸੂਰਮਤਾਈ ਦੀ ਬਾਣ ਨਹੀਂ ਛੱਡੀ। ਉਹ ਸੂਰਮਤਾਈ ਦੀ ਬਾਣ ਉਹਨਾਂ ਸਿੰਘਾਂ ਅੰਦਰ ਜਿਉਂ ਦੀ ਤਿਉਂ ਬਣੀ ਰਹੀ। ਉਹ ਵੀ ਹੁਣ ਸੁਣੋ।
ਹਮਰੇ ਦਾਦੇ ਥੋਕੀਓ ਮਰਨ ਧਰਮ ਤਰ ਚੀਤ।
ਮੇਰੇ ਦਾਦੇ ਨੇ, ਭਾਈ ਰਤਨ ਸਿੰਘ ਦੇ ਸੱਕੇ ਦਾਦਾ ਜੀ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਕਹਿੰਦੇ ਮੇਰੇ ਦਾਦੇ ਨੇ ਜਿਵੇਂ ਧਰਮ ਵਾਸਤੇ ਆਪਣਾ ਮਰਨਾ ਪ੍ਰਵਾਨ ਕਰ ਲਿਆ। ਕਹਿੰਦੇ ਹੁਣ ਮੈਂ ਆਪਣੇ ਦਾਦੇ ਦੀ ਕਥਾ ਸੁਣਾਉਣਾ, ਮੈਂ ਆਪਣੇ ਦਾਦੇ ਸਰਦਾਰ ਮਹਤਾਬ ਸਿੰਘ ਮੀਰਾ ਕੋਟੀਏ ਦੀ ਕਥਾ ਸੁਣਾਉਣਾ, ਜਿਨ੍ਹਾਂ ਨੇ ਪਾਪੀ ਮੱਸੇ ਰੰਗੜ ਦਾ ਸਿਰ ਵੱਢਿਆ ਔਰ ਦਰਬਾਰ ਸਾਹਿਬ ਦੀ ਹੁੰਦੀ ਬੇਅਦਬੀ ਦਾ ਮੱਸੇ ਕੋਲੋਂ ਬਦਲਾ ਲਿਆ। ਕਹਿੰਦੇ ਮੈਂ ਉਹ ਪ੍ਰਸੰਗ ਖਾਲਸਾ ਜੀ ਹੁਣ ਆਪਣੇ ਦਾਦੇ ਦੀ ਬਹਾਦਰੀ ਦਾ ਸੂਰਮਤਾਈ ਦਾ ਪ੍ਰਸੰਗ ਸੁਣਾਉਂਦਾ ਹਾਂ।
ਨਵਾਬ ਸੁਖਾਨ ਬਹਾਦਰੋ ਸਿੰਘਨ ਪਰ ਕੀਓ ਜੋਰ।
ਜਿਵੇਂ ਪਿੱਛੇ ਭਾਈ ਸਾਹਿਬ ਜੀ ਦੱਸ ਚੁੱਕੇ ਨੇ ਕਿ ਸੂਬੇ ਲਾਹੌਰ ਨੇ ਸਿੰਘਾਂ ਤੇ ਕਿਵੇਂ ਅੱਤ ਦਾ ਜ਼ੋਰ ਪਾ ਕੇ ਸਿੰਘਾਂ ਨੂੰ ਖਤਮ ਕਰਨ ਦਾ ਪੂਰਾ ਢੰਗ ਤੇ ਬਲ ਬਣਾਇਆ ਹੋਇਆ।
ਇਮ ਮੁਲਖਿਅਨ ਬੁਲਾਏ ਕੈ ਲਿਖਿਓ ਵਿੱਚ ਲਾਹੌਰ।
ਇਹਨੇ ਬਹੁਤ ਸਾਰੇ ਜਿਹੜੇ ਇਲਾਕੇ ਦੇ ਵੱਡੇ ਵੱਡੇ ਚੌਧਰੀ ਸਨ, ਪੈਂਚ ਸਨ, ਉਹਨਾਂ ਨੂੰ ਆਪਣੇ ਕੋਲ ਸੱਦ ਲਿਆ ਲਾਹੌਰ ਖਾਨ ਬਹਾਦਰ ਨੇ। ਔਰ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਲਿਖਤੀ ਰੂਪ ਚ ਕਿਹਾ ਕਿ ਤੁਸੀਂ ਜਿੱਥੇ ਜਿੱਥੇ ਸਿੰਘ ਲੱਭਣ ਉਹਨਾਂ ਨੂੰ ਫੜ ਕੇ ਮਾਰਨਾ ਹੈ।
ਜੋ ਪਈ ਜੋ ਸਿੰਘਨ ਕੋ ਕੋ ਲੁਕਾਵੇ।
ਇਹ ਵੀ ਐਲਾਨ ਕਰ ਦਿੱਤਾ ਕਿ ਜਿਹੜਾ ਕਿਸੇ ਸਿੰਘ ਨੂੰ ਲੁਕਾਵੇਗਾ ਆਪਣੇ ਕੋਲ, ਕਿਸੇ ਸਿੰਘ ਨੂੰ ਆਪਣੇ ਕੋਲ ਪਨਾਹ ਦੇਵੇਗਾ,
ਸੋ ਵੈ ਆਪਣੀ ਜਾਨ ਗਵਾਵੇ।
ਉਹ ਆਪਣੀ ਜਾਨ ਗਵਾ ਲਏਗਾ, ਉਹਦੀ ਜਾਨ ਗਵਾਚ ਜਾਏਗੀ ਜਿਹੜਾ ਕਿਸੇ ਨੂੰ ਆਪਣੇ ਕੋਲ ਪਨਾਹ ਵੀ ਦੇਵੇਗਾ। ਹੁਣ ਇੱਥੋਂ ਤੱਕ ਦਾ ਵੀ ਬੋਲ ਹੋਣ ਲੱਗ ਪਿਆ। ਜੇ ਕਿਸੇ ਸਵਾਣੀ ਨੂੰ, ਕਿਸੇ ਬੀਬੀ ਨੂੰ ਕਿਸੇ ਨੇ ਪੁੱਛ ਲੈਣਾ, ਬੀਬਾ ਤੇਰੇ ਕਿੰਨੇ ਬੱਚੇ ਨੇ, ਕਿੰਨੇ ਪੁੱਤਰ ਨੇ? ਉਹਨੇ ਕਹਿਣਾ ਹੈਣ ਤਾਂ 5 ਸਨ ਪਰ ਹੁਣ 4 ਰਹਿ ਗਏ ਨੇ। ਉਹਨੇ ਕਹਿਣਾ ਵੀ 4 ਰਹਿ ਗਏ ਨੇ, ਇੱਕ ਮਰ ਗਿਆ। ਉਹ ਕਹਿੰਦੇ ਨਹੀਂ, ਇੱਕ ਸਿੱਖ ਬਣ ਗਿਆ। ਕਹਿਣ ਦਾ ਮਤਲਬ ਇਹ ਹੁੰਦਾ ਸੀ ਵੀ ਜਿਹੜਾ ਸਿੱਖ ਬਣ ਗਿਆ ਉਹਨੇ ਹੁਣ ਜਿਉਂਦਾ ਤਾਂ ਰਹਿਣਾ ਨਹੀਂ, ਸਰਕਾਰ ਉਹਨਾਂ ਦੀ ਦੁਸ਼ਮਣ ਬਣੀ ਹੋਈ ਆ, ਉਹਨਾਂ ਨੂੰ ਖਤਮ ਕਰ ਦੇਣਾ। ਇੱਥੋਂ ਤੱਕ ਵੀ ਇਹ ਬੋਲ ਉਸ ਵੇਲੇ ਬੋਲੇ ਜਾਂਦੇ ਸਨ।
ਆਏ ਸਿੰਘ ਬਤਾਵੇ ਨਾਈ।
ਇਹ ਕਹਿ ਦਿੱਤਾ ਖਾਨੂ ਨੇ, ਕਹਿੰਦਾ ਜੇ ਕਿਸੇ ਨੇ ਆਪਣੇ ਕੋਲ ਕਿਸੇ ਸਿੰਘ ਨੂੰ ਪਨਾਹ ਦਿੱਤੀ, ਪਿੰਡ ਦਾ ਪਿੰਡ ਲਤਾੜ ਕੇ ਰੱਖ ਦਿਆਂਗਾ, ਪੀੜ ਕੇ ਰੱਖ ਦਿਆਂਗਾ। ਤੇ ਜੇ ਕਿਸੇ ਨੇ ਨਾਂ ਦੱਸਿਆ ਨਾ ਕਿ ਕੋਈ ਸਿੰਘ ਕਿਸੇ ਦੇ ਪਿੰਡ ਵਿਚ ਆਇਆ, ਉਹਦੀ ਦੱਸ ਨਾ ਪਾਈ,
ਵੈ ਪੀ ਆਪਣੀ ਜਿੰਦ ਗਵਾਈ।
ਕਹਿੰਦਾ ਉਹ ਸਾਰਾ ਪਿੰਡ ਪੀੜ ਕੇ ਰੱਖ ਦਿਆਂਗਾ, ਪੰਚੋ ਸੁਣ ਲਓ, ਤੁਸੀਂ ਜਾ ਕੇ ਆਪਣੇ ਪਿੰਡਾਂ ਦੇ ਬਹੁਤ ਮੁਖੀਏ ਬੁਲਾ ਲੈ ਕਿ ਤੁਹਾਡੇ ਪਿੰਡ ਚ ਜੇ ਕੋਈ ਸਿੰਘ ਆ ਕੇ ਰਹਿ ਗਿਆ ਤੇ ਤੁਸੀਂ ਨਾਂ ਦੱਸਿਆ, ਤੇ ਕਹਿੰਦਾ ਪਿੰਡ ਦਾ ਪਿੰਡ ਉਜਾੜ ਕੇ ਰੱਖ ਦਿਆਂਗਾ।
ਜੋ ਸਿੰਘਨ ਕੋ ਸਾਥ ਕਰੇਵਾ।
ਇੱਥੋਂ ਤੱਕ ਕਹਿੰਦਾ ਸਿੰਘਾਂ ਨਾਲ ਕਿਸੇ ਨੇ ਰਿਸ਼ਤੇਦਾਰੀ ਨਹੀਂ ਰੱਖਣੀ, ਕਿਸੇ ਨੇ ਸੰਬੰਧ ਨਹੀਂ ਜੋੜਨਾ ਉਹਨਾਂ ਸਿੰਘਾਂ ਦੇ ਨਾਲ।
ਮੁਸਲਮਾਨ ਸੋ ਹੋਵਨ ਲੇਵੇ।
ਜਿਹੜਾ ਉਹਨਾਂ ਸਿੰਘਾਂ ਦੇ ਨਾਲ ਕੋਈ ਆਪਣਾ ਰਿਸ਼ਤਾ ਜੋੜੇਗਾ, ਆਪਣਾ ਸੰਬੰਧ ਜੋੜੇਗਾ ਕਿ ਉਹ ਸਾਡਾ ਭਰਾ ਹੈ ਜਾਂ ਸਾਡਾ ਕੋਈ ਭਾਈ ਬੰਧੂ ਹੈ, ਕਹਿੰਦਾ ਫੜ ਕੇ ਮੈਂ ਉਹਨਾਂ ਨੂੰ ਮੁਸਲਮਾਨ ਬਣਾ ਦਿਆਂਗਾ। ਉਹਨਾਂ ਨੂੰ ਜਬਰੀ ਮੁਸਲਮਾਨ ਬਣਾ ਦਿਆਂਗਾ।
ਜੋ ਸਿੰਘਨ ਕੋ ਦੇਵੇ ਅਨਾਜ,
ਜਿਹੜੇ ਕਿਸੇ ਸਿੰਘ ਨੂੰ ਅਨਾਜ ਦੇਣਗੇ, ਕੋਈ ਦਾਣਾ ਦੇਣਗੇ ਜਾਂ ਕੋਈ ਕੱਚਾ ਸਿੱਧਾ ਕਿਸੇ ਸਿੰਘ ਨੂੰ ਕੋਈ ਦੇਵੇਗਾ,
ਮੁਸਲਮਾਨ ਕਰੋ ਤਿਸ ਕਾਜ,
ਉਹਨੂੰ ਵੀ ਫੜ ਕੇ ਮੁਸਲਮਾਨ ਬਣਾ ਦਿਆਂਗਾ। ਜਿਹੜਾ ਕਿਸੇ ਸਿੰਘ ਨੂੰ ਅਨਾਜ ਦੇਵੇਗਾ ਉਹਨੂੰ ਵੀ ਫੜ ਕੇ ਮੈਂ ਮੁਸਲਮਾਨ ਕਰ ਦਿਆਂਗਾ। ਯਾਨੀ ਕਿ ਹਰ ਪੱਖ ਤੋਂ ਸਿੰਘਾਂ ਨੂੰ ਖਤਮ ਕਰਨ ਵਾਸਤੇ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਹਰ ਪੱਖ ਤੋਂ ਸਿੰਘਾਂ ਨੂੰ ਖਤਮ ਕਰਨ ਦੀ ਇਹਨੇ ਤਿਆਰੀ ਕੀਤੀ ਹੋਈ ਹੈ।
ਦੋਹਰਾ ਐਸੀ ਐਸੀ ਕੂਰ ਕਰ ਦੀਨੇ ਲੋਕ ਡਰਾਏ,
ਇਹੋ ਇਹੋ ਜੀ ਘੂਰ ਕੱਪੀ ਕਰਕੇ ਇਹਨੇ ਲੋਕਾਂ ਨੂੰ ਡਰਾ ਦਿੱਤਾ, ਡਰਾਵਾ ਪਾ ਦਿੱਤਾ ਲੋਕਾਂ ਦੇ ਅੰਦਰ ਕੇ ਹੁਣ ਕਿਸੇ ਸਿੰਘ ਨੂੰ ਪਹਿਲਾਂ ਤਾਂ ਕੋਈ ਮਾੜਾ ਮੋਟਾ ਲੁਕਦੇ ਛਿਪਦੇ ਸਿੰਘਾਂ ਦੀ ਮਦਦ ਕਰ ਵੀ ਦਿੰਦੇ ਸੀ ਪਿੰਡਾਂ ਵਾਲੇ, ਹੁਣ ਉਹਨੇ ਪੂਰਾ ਡਰਾ ਦਿੱਤਾ ਵੀ ਜੇ ਕਿਸੇ ਨੇ ਮਦਦ ਕੀਤੀ ਮੈਨੂੰ ਪਤਾ ਲੱਗ ਗਿਆ ਪਿੰਡ ਦਾ ਪਿੰਡ ਉਜਾੜ ਦਿਆਂਗਾ, ਮੁਸਲਮਾਨ ਬਣਾ ਦਿਆਂਗਾ। ਜੇ ਕਿਸੇ ਨੇ ਸਿੰਘਾਂ ਦੀ ਅਨਾਜ ਦੇ ਪੱਖ ਚ ਮਦਦ ਕੀਤੀ, ਜੇ ਉਹਨਾਂ ਨਾਲ ਕਿਸੇ ਨੇ ਰਿਸ਼ਤੇਦਾਰੀ ਦਾ ਸੰਬੰਧ ਬਣਾਇਆ, ਉਹਨਾਂ ਦੀਆਂ ਲੜਕੀਆਂ ਉਹਨਾਂ ਦੇ ਲੜਕਿਆਂ ਦੇ ਕਿਤੇ ਆਪਣੇ ਬੱਚਿਆਂ ਨਾਲ ਵਿਆਹ ਸ਼ਾਦੀਆਂ ਕੀਤੇ ਤਾਂ ਵੀ ਮੁਸਲਮਾਨ ਬਣਾ ਕੇ ਰੱਖ ਦਿਆਂਗਾ।
ਕਈਆਂ ਕੋ ਸਿਰੋ ਪਾਓ ਦੇ ਦੀਨੇ ਵਿੱਚੋਂ ਪੜਾਏ,
ਇੱਦਾਂ ਕਈਆਂ ਨੂੰ ਇਹਨੇ ਸਿਰੇ ਪਾਓ ਦਿੱਤੇ ਔਰ ਉਹਨਾਂ ਨੂੰ ਸਿੰਘਾਂ ਨਾਲੋਂ ਪਾੜ ਦਿੱਤਾ। ਜਿਹੜੇ ਪਹਿਲਾਂ ਥੋੜੀ ਬਹੁਤੀ ਸਿੰਘਾਂ ਦੀ ਮਦਦ ਕਰਨ ਵਾਲੇ ਸਨ ਪਿੰਡਾਂ ਦੇ ਲੋਕ, ਉਹਨਾਂ ਨੂੰ ਪਾੜ ਦਿੱਤਾ ਸਿੰਘਾਂ ਨਾਲੋਂ, ਵੱਖਰਾ ਡਰਾ ਕੇ ਜਾਂ ਉਹਨਾਂ ਨੂੰ ਲਾਲਚ ਦੇ ਕੇ ਸਿੰਘਾਂ ਨਾਲੋਂ ਪੜਾ ਦਿੱਤਾ।
ਜੋ ਪਈ ਤਬ ਸਿੰਘਨ ਕੋ ਲੋਕ ਬਤਾਵੇ,
ਹੁਣ ਤਾਂ ਹਰ ਪਿੰਡ ਦੇ ਵਿੱਚ ਹੀ ਫੜਨ ਫੜਾਈ ਸ਼ੁਰੂ ਹੋ ਗਈ, ਉਹ ਲੋਕ ਆਪ ਦੱਸਦੇ ਨੇ ਸਿੰਘਾਂ ਬਾਰੇ ਆ ਕੇ।
ਕਈ ਅੱਖ ਆਪਣੇ ਹੱਥ ਫੜਾਵੇ,
ਕਈ ਤਾਂ ਆਪ ਸਿੰਘਾਂ ਨੂੰ ਫੜ ਕੇ ਆਪਣੇ ਹੱਥੀ ਜਾ ਕੇ ਫੜਾਉਂਦੇ ਹਨ।
ਕਈ ਕੁਦੇਵੇ ਆਪੇ ਮਾਰ,
ਕਈ ਆਪ ਹੀ ਮਾਰਨ ਲੱਗ ਪਏ, ਆਪ ਹੀ ਕਤਲ ਕਰਨ ਲੱਗ ਪਏ।
ਸਿੰਘਨ ਕੋ ਪਯੋ ਐਸ ਹਵਾਰ,
ਇਹੋ ਜਿਹਾ ਹਾਲ ਸਿੰਘਾਂ ਦਾ ਖਾਲਸਾ ਜੀ ਹੋਇਆ।
ਸਿੰਘਨ ਮਾਰ ਦਿਖਾਵੇ ਤੁਰਕ,
ਸਿੰਘਾਂ ਨੂੰ ਵਿਖਾ ਮਾਰ ਕੇ ਤੇ ਤੁਰਕਾਂ ਨੂੰ ਵਿਖਾਉਂਦੇ ਨੇ ਅਸੀਂ ਇੰਨੇ ਸਿੰਘ ਮਾਰ ਦਿੱਤੇ ਨੇ।
ਅਨਾਮ ਸੁਪਾਵੇ ਬੋਤੋ ਮੁਰਕ,
ਮੁਰਕ ਕਹਿੰਦੇ ਨੇ ਅਸ਼ਰਫੀਆਂ ਨੂੰ, ਸੋਨੇ ਦੀਆਂ ਅਸ਼ਰਫੀਆਂ ਤੇ ਰੁਪਈਆਂ ਦੇ ਰੂਪ ਦੇ ਵਿੱਚ ਇਨਾਮ ਲੈਂਦੇ ਨੇ ਸਿੰਘਾਂ ਨੂੰ ਮਾਰ ਕੇ।
ਸਿੰਘ ਮੁਲਖੀਆਂ ਪਰ ਗਇਓ ਬੈਰ,
ਇੱਦਾਂ ਸਿੰਘਾਂ ਦਾ ਤੇ ਜਿਹੜੇ ਮੁਲਖਈ ਸਨ ਉੱਥੇ ਰਹਿਣ ਵਾਲੇ ਲੋਕ ਸਨ ਪਿੰਡਾਂ ਨਗਰਾਂ ਦੇ, ਉਹ ਵੀ ਸਿੰਘਾਂ ਦੇ ਹੁਣ ਦੁਸ਼ਮਣ ਬਣ ਗਏ।
ਸਿੰਘ ਪਿਤਾ ਸੋ ਕਰੇ ਨਾ ਖੈਰ,
ਸਿੰਘਾਂ ਨੇ ਕਿਹੜਾ ਫਿਰ ਹੱਥਾਂ ਦੇ ਵਿੱਚ ਹਥਿਆਰ ਨਹੀਂ ਫੜੇ। ਹੁਣ ਜੇ ਪਿੰਡਾਂ ਵਾਲੇ ਵੈਰ ਕਮਾਉਂਦੇ ਨੇ, ਜੇ ਕਿਤੇ ਪਿੰਡਾਂ ਵਾਲਾ ਦਾ ਵੈਰ ਦਾ ਲੱਗ ਜੇ ਸਿੰਘਾਂ ਨੂੰ ਫੜ ਲੈਂਦੇ, ਜਦੋਂ ਕਿਤੇ ਸਿੰਘਾਂ ਦਾ ਦਾ ਲੱਗ ਜਾਂਦਾ ਫਿਰ ਉਹ ਪਿੰਡ ਵੀ ਉਜਾੜ ਕੇ ਰੱਖ ਦਿੰਦੇ। ਕਹਿੰਦੇ ਜੇ ਤੁਸੀਂ ਸਾਡੇ ਦੁਸ਼ਮਣ ਬਣੇ ਹੋ ਤੇ ਅਸੀਂ ਤੁਹਾਡੇ ਨਾਲ ਥੋੜੀ ਹੁਣ ਮਿੱਤਰਤਾ ਰੱਖਣੀ ਹੈ। ਕਹਿੰਦੇ ਜੇ ਕਈ ਪਿੰਡ ਜਿਹੜੇ ਸਿੰਘਾਂ ਦੇ ਦੋਖੀ ਸਨ, ਜੇ ਕਿਤੇ ਸਿੰਘਾਂ ਦਾ ਦਾ ਲੱਗ ਜਾਣਾ ਫਿਰ ਸਿੰਘਾਂ ਨੇ ਵੀ ਜਾ ਕੇ ਹੱਲਾ ਬੋਲ ਕੇ ਉਸ ਪਿੰਡ ਵਾਲਿਆਂ ਨੂੰ ਸਵਾਦ ਚਖਾਉਣਾ ਉਹਨਾਂ ਦੀ ਕਰਨੀ ਦਾ।
ਲੜਤ ਮਰਤ ਕਉ ਲੁਕ ਛਪ ਰਹੇ,
ਇਹ ਤਾਂ ਕਈ ਵਾਰੀ ਲੜਦੇ ਵੀ ਨੇ, ਸ਼ਹੀਦ ਵੀ ਹੁੰਦੇ ਨੇ ਤੇ ਲੁਕ ਕੇ ਛਿਪ ਕੇ ਰਹਿੰਦੇ ਨੇ।
ਦੁਸ਼ਟ ਤਾਈ ਤੁਰਤ ਤੁਰਕਨ ਕਹੇ,
ਜਿੱਥੇ ਕਿਤੇ ਸਿੰਘਾਂ ਦੀ ਕੋਈ ਲੜਾਈ ਹੁੰਦੀ ਹੈ ਜਾਂ ਕਿਤੇ ਲੁਕ ਛਿਪ ਕੇ ਰਹਿੰਦੇ ਨੇ, ਇਹ ਤੁਰਕਾਂ ਨੂੰ ਜਾ ਝੱਟ ਦੱਸਦੇ ਹਨ।
ਮੈਂ ਸੁਣ ਤੁਰਕ ਤੁਰਤ ਚੜਿਆ,
ਜਿਹੜੇ ਤੁਰਕ ਨੇ ਉਹ ਵੀ ਬੜੀ ਤੁਰਤ ਨਾਲ ਛੇਤੀ ਨਾਲ ਚੜ ਕੇ ਆ ਜਾਂਦੇ ਨੇ।
ਦਾਸ ਗ੍ਰਾਮ ਕੀ ਤੂਰੇ ਉਡਾਵੇ,
ਜਿਹੜੇ ਪਿੰਡ ਦੇ ਵਿੱਚ ਕੋਈ ਸਿੰਘ ਲੱਭ ਜਾਂਦਾ ਉਸ ਪਿੰਡ ਨੂੰ ਉਡਾ ਕੇ ਧੂੜ ਚ ਮਿਲਾ ਕੇ ਰੱਖ ਦਿੰਦੇ ਨੇ, ਤੁਰਕ ਉਸ ਪਿੰਡ ਦੀ ਧੂੜ ਉਡਾ ਕੇ ਰੱਖ ਦਿੰਦੇ ਨੇ।
ਗ੍ਰਾਮ ਛੋਡ ਜੋ ਉਜਾੜਨ ਰਹੇ,
ਜਿਹੜੇ ਸਿੰਘ ਪਿੰਡਾਂ ਨੂੰ ਛੱਡ ਕੇ ਉਜਾੜਾਂ ਵਿੱਚ ਰਹਿੰਦੇ ਨੇ, ਜੰਗਲਾਂ ਚ ਰਹਿੰਦੇ ਨੇ,
ਗਿਰਦੇ ਗ੍ਰਾਮ ਉਜਾੜਨ ਚਾਹੇ,
ਉਹਨਾਂ ਉਜਾੜਾਂ ਦੇ ਨੇੜੇ ਤੇੜੇ ਜਿਹੜੇ ਪਿੰਡ ਨੇ ਉਹਨਾਂ ਪਿੰਡਾਂ ਨੂੰ ਵੀ ਉਜਾੜ ਦਿੰਦੇ। ਤੁਰਕ ਵੀ ਇੱਥੇ ਨੇੜੇ ਤੇੜੇ ਸਿੰਘ ਰਹਿੰਦੇ ਨੇ, ਪਿੰਡਾਂ ਵਾਲੇ ਮਦਦ ਕਰਦੇ ਨੇ ਉਹਨਾਂ ਦੀ, ਉਹਨਾਂ ਨੂੰ ਵੀ ਉਜਾੜ ਦਿੰਦੇ ਨੇ।
ਤਬ ਸਿੰਘਨ ਕੋ ਪਯੋ ਤਰਾਸ,
ਹੁਣ ਤਾਂ ਬਹੁਤਾ ਔਖਾ ਹੋ ਗਿਆ ਸਿੰਘਾਂ ਦਾ ਪੰਜਾਬ ਚ ਰਹਿਣਾ, ਹਵਾ ਤੱਕ ਵੀ ਸਿੰਘਾਂ ਦੇ ਦੁਸ਼ਮਣ ਬਣ ਗਈ।
ਸਿੰਘਨ ਵਤਨੋ ਛੋੜਿਓ ਵਾਸ,
ਹੁਣ ਸਿੰਘਾਂ ਨੇ ਵਤਨ ਛੱਡਣਾ ਸ਼ੁਰੂ ਕਰ ਦਿੱਤਾ, ਨਿਕਲਣ ਲੱਗੇ ਕੱਲੇ ਦੁਕੱਲੇ, ਦੋ ਦੋ ਚਾਰ ਚਾਰ ਕਰਕੇ ਸਿੰਘ ਜਿਹੜੇ ਸਨ ਉਹ ਹੁਣ ਪੰਜਾਬ ਚੋਂ ਬਾਹਰ ਨੂੰ ਜਾਣ ਲੱਗੇ।
ਬਹੁ ਜੰਗਲ ਦੱਖਣ ਰੁਕੇ,
ਕਈ ਜੰਗਲ ਦੇ ਇਲਾਕੇ ਚ ਇਧਰ ਮਾਲਵੇ ਆ ਬੈਠੇ, ਕਈ ਦੱਖਣ ਦੇ ਇਲਾਕੇ ਚ ਪਹਾੜਾਂ ਨੂੰ ਜਾ ਚੜੇ।
ਬਹੁ ਪੂਰਬ ਪਹਾੜਨ ਲੁਕੇ,
ਕਈ ਪਹਾੜਾਂ ਨੂੰ ਜਾ ਚੜੇ ਤੇ ਕਈ ਇਧਰ ਪੂਰਬ ਵਾਲੇ ਪਾਸੇ ਨੂੰ ਜਾ ਨਿਕਲੇ, ਹਾਂਸੀ ਹਿਸਾਰ ਵਾਲੇ ਇਲਾਕੇ ਚ ਜਾ ਨਿਕਲੇ।
ਰਹੇ ਦੇਸ਼ ਮੈਂ ਸੋ ਅਤ ਦੁਖੀ,
ਹੁਣ ਸਿੰਘ ਬਹੁਤ ਜਿਹੜੇ ਥੋੜੇ ਬਹੁਤੇ ਸਿੰਘ ਰਹਿ ਜਾਂਦੇ ਨੇ ਪੰਜਾਬ ਚੋਂ, ਬੜੇ ਦੁੱਖ ਦੇ ਨਾਲ ਸਮਾਂ ਪਾਸ ਕਰ ਰਹੇ ਨੇ।
ਬਾਜ ਦੇਸ਼ ਜਿਉਂ ਬਟੇਰਨ ਉੱਖੀ,
ਕਹਿੰਦੇ ਜਿਵੇਂ ਕਿਸੇ ਬਾਜ ਦੇ ਦੇਸ਼ ਵਿਚ ਬਟੇਰੇ ਰਹਿੰਦੇ ਨੇ ਨਾ, ਬੜੇ ਦੁਖੀ ਹੋ ਕੇ ਸਹਿਮ ਕੇ, ਪਤਾ ਨੀ ਕਿਹੜੇ ਵੇਲੇ ਬਾਜ ਨੇ ਹਮਲਾ ਕਰ ਦੇਣਾ। ਕਹਿੰਦੇ ਇਸੇ ਤਰ੍ਹਾਂ ਸਿੰਘਾਂ ਨੂੰ ਜਿਹੜੇ ਥੋੜੇ ਬਹੁਤੇ ਪੰਜਾਬ ਚ ਰਹਿ ਵੀ ਰਹੇ ਨੇ, ਕਿਤੇ ਕਿਤੇ ਲੁੱਕ ਛਿਪ ਕੇ, ਉਹ ਵੀ ਬੜੇ ਡਰ ਨਾਲ ਰਹਿ ਰਹੇ ਨੇ, ਪਤਾ ਨੀ ਕਿਧਰੋਂ ਕਿਹਨੇ ਹਮਲਾ ਬੋਲ ਦੇਣਾ, ਕਿਹਨੇ ਆ ਕੇ ਫੜਾ ਦੇਣਾ। ਪੱਤਾ ਪੱਤਾ ਦੁਸ਼ਮਣ ਬਣਿਆ, ਹਵਾ ਤੱਕ ਦੁਸ਼ਮਣ ਬਣੀ ਹੋਈ ਸਿੰਘਾਂ ਦੀ।
ਦੋਹਰਾ ਪਰ ਪਿਤਾ ਹਮਾਰੋ ਨਿਕਰ ਕੇ, ਜੈ ਨਗਰ ਪਹੁੰਚਿਓ ਜਾਏ।
ਉਹਨਾਂ ਸਮਿਆਂ ਵਿਚ ਮੇਰੇ ਦਾਦਾ ਜੀ ਸਰਦਾਰ ਮਹਤਾਬ ਸਿੰਘ ਜੀ ਮੀਰਾਂ ਕੋਟੀਆ, ਉਹ ਪੰਜਾਬ ਚੋਂ ਨਿਕਲ ਕੇ ਉਧਰ ਜੈਪੁਰ ਦਾ ਇਲਾਕਾ, ਜਿਹੜਾ ਜੈਪੁਰ ਜੋਧਪੁਰ ਦਾ ਇਲਾਕਾ, ਉਧਰ ਰਾਜਸਥਾਨ ਦੇ ਇਲਾਕੇ ਨੂੰ ਕਹਿੰਦੇ ਮੇਰੇ ਦਾਦਾ ਜੀ ਨਿਕਲ ਕੇ ਚਲੇ ਗਏ।
ਰਾਜੇ ਸੋ ਮੁਲਾਕਾਤ ਕਰ ਲਈ ਚਾਕਰੀ ਲਾਏ।
ਉਥੋਂ ਦਾ ਜਿਹੜਾ ਰਾਜਾ ਸੀ ਜੈਪੁਰ ਦਾ, ਉਹਦੇ ਨਾਲ ਗੱਲ ਕਰਕੇ ਭਾਈ ਮਹਤਾਬ ਸਿੰਘ ਜੀ ਉਥੇ ਨੌਕਰੀ ਕਰਨ ਲੱਗ ਪਏ, ਉਥੇ ਚਾਕਰੀ ਕਰਨ ਲੱਗ ਪਏ ਕਿ ਚਲੋ ਕੁਝ ਸਮਾਂ ਸ਼ਾਂਤੀ ਨਾਲ ਇੱਥੇ ਕੱਟ ਲਵਾਂਗੇ, ਜਦੋਂ ਪੰਜਾਬ ਦਾ ਮਾਹੌਲ ਠੀਕ ਹੋਵੇਗਾ ਜਾ ਪਹੁੰਚਾਂਗੇ। ਤੋ ਇਸ ਤਰ੍ਹਾਂ ਕਈ ਸਿੰਘਾਂ ਨੇ ਬਾਹਰਲੇ ਸੂਬਿਆਂ ਵਿਚ ਜਾ ਕੇ ਉਥੇ ਨੌਕਰੀਆਂ ਕੀਤੀਆਂ, ਚਾਕਰੀਆਂ ਕੀਤੀਆਂ, ਕਈ ਲੋਕ ਛਿਪ ਕੇ ਰਹਿਣ ਲੱਗੇ, ਇੱਦਾਂ ਸਮਾਂ ਬਤੀਤ ਕਰ ਰਹੇ ਨੇ ਸਿੰਘ। ਸਰਦਾਰ ਮਹਤਾਬ ਸਿੰਘ ਮੀਰਾਂ ਕੋਟੀਏ ਨੂੰ ਉਥੇ ਹੀ ਜੈਪੁਰ ਦੇ ਇਲਾਕੇ ਦੇ ਵਿਚ ਜਦੋਂ ਖ਼ਬਰ ਪਹੁੰਚਦੀ ਹੈ ਕਿ ਮੱਸਾ ਰੰਗੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਵੇਸ਼ਿਆ ਦਾ ਨਾਚ ਨਚਾ ਰਿਹਾ ਔਰ ਬੈਠਾ ਹੁੱਕਾ ਪੀ ਕੇ ਬੇਅਦਬੀ ਕਰ ਰਿਹਾ ਗੁਰੂ ਰਾਮਦਾਸ ਜੀ ਦੇ ਦਰਬਾਰ ਦੀ, ਇਹ ਸੁਣਦਿਆਂ ਅੱਗ ਲੱਗ ਗਈ ਹਿਰਦੇ ਨੂੰ, ਮਾਨੋ ਜਿਵੇਂ ਕਿਸੇ ਬਲੂੰਦਰ ਕੇ ਰੱਖ ਦਿੱਤਾ ਹੋਵੇ ਮੱਸੇ ਪਾਪੀ ਦਾ ਸ਼ਿਕਾਰ ਕਰਨ ਵਾਸਤੇ, ਇਸ ਪਾਪੀ ਨੂੰ ਦੰਡ ਦੇਣ ਵਾਸਤੇ ਸਰਦਾਰ ਮਹਤਾਬ ਸਿੰਘ ਮੀਰਾਂ ਕੋਟੀਆ ਔਰ ਸਰਦਾਰ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ, ਇਹਨਾਂ ਦੋਵਾਂ ਜਰਨੈਲਾਂ ਨੇ ਜਿਵੇਂ ਹੌਸਲਾ ਕੀਤਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਖਾਲਸਾ ਜੀ, 2 ਸਤੰਬਰ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਉਤਸਵ, ਜਿਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਮੁਕਰਰ ਕਰਕੇ ਭਾਦਰੋਂ ਸੁਦੀ ਏਕਮ ਵਾਲੇ ਦਿਨ ਸੰਨ 1604 ਈਸਵੀ ਨੂੰ ਸ੍ਰੀ ਦਰਬਾਰ ਸਾਹਿਬ ਪ੍ਰਕਾਸ਼ ਕੀਤਾ। ਉਹ ਪਹਿਲਾ ਪ੍ਰਕਾਸ਼ 2 ਸਤੰਬਰ ਨੂੰ ਆ ਰਿਹਾ ਜੋ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। 2 ਸਤੰਬਰ ਨੂੰ ਸਵੇਰੇ 9 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ 9 ਵਜੇ ਤੋਂ ਲੈ ਕੇ 11:15 ਵਜੇ ਤੱਕ ਬਾਹਰ ਜੋ ਅਮਰ ਸੰਚਾਰ ਦੀਵਾਨ ਹਾਲ ਹੈ ਇਹਦੇ ਵਿਚ ਦੀਵਾਨ ਸਜੇਗਾ, 11:15 ਵਜੇ ਤੱਕ ਸਾਰੀ ਸਮਾਪਤੀ ਹੋ ਜਾਏਗੀ। ਔਰ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਇਹਨਾਂ ਸਮਾਗਮਾਂ ਵਿਚ ਹਾਜ਼ਰੀਆਂ ਭਰੋ। ਉਸੇ ਦਿਨ ਰਾਤ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਦੀਵਾਨ ਹਾਲ ਦੇ ਵਿਚ ਕੀਰਤਨ ਦਰਬਾਰ ਵੀ ਹੋ ਰਿਹਾ। ਉਸ ਕੀਰਤਨ ਦਰਬਾਰ ਵਿਚ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਾਹਿਬ ਭਾਈ ਤਾਰ ਬਲਬੀਰ ਸਿੰਘ, ਹੋਰ ਵੀ ਪੰਥ ਪ੍ਰਸਿੱਧ ਰਾਗੀ ਸਿੰਘ ਹਾਜ਼ਰੀਆਂ ਭਰ ਰਹੇ ਨੇ। ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਪ੍ਰਬੰਧ ਵੱਲੋਂ ਕਿ ਆਪ ਜੀ ਨੇ ਉਨ੍ਹਾਂ ਸਮਾਗਮਾਂ ਵਿਚ, ਸਵੇਰ ਦੇ ਸਮਾਗਮਾਂ ਵਿਚ ਵੀ ਔਰ ਰਾਤ ਦੇ ਸਮਾਗਮਾਂ ਵਿਚ ਵੀ ਹਾਜ਼ਰੀਆਂ ਭਰ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਵਟੇਤ
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਵੇਕ
ਹੇ ਅਪਰਮ ਪਰ ਹਰ ਹਰੇ
ਹੈ ਪੀਓਣ ਆਰ
ਹੇ ਸੰਤਹ ਕੈ ਸਦਾ ਸੰਗ
ਦਾਰਾ ਆਧਾਰ
ਹੇ ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਰ
ਕੋਈ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਦ ਦਿਆਲ
ਏਕ ਅਖਰ ਹਰ ਮਨ ਬਸਤ
ਕੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰੇ ਉਤਾਰ ਨਿਆਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰੇ ਉਤਾਰ ਨਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।